कछ भलो न कीनो ताते अधिक डरो मन बच क्रम हर गुण नहीं गाए यह जी सोच तरो गुरमत सुन कछ ज्ञान न उपजयो पश जो उदर परो गुरमत सुन कछ ज्ञान न उपजयो पश जो उदर परो कहो नानक प्रभ बिरद पछानो तब हौं पतत तरो ना हौं जति सती नहीं पढ़िया मूर्ख मुगदा जन्म भया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया। परम सम्मान योग शब्द गुरु समरथ प्रतख सतगुरु गुरु ग्रंथ साहिब हजूर दी पावन पवित्र हजूरी अंदर संध्या दे इस गुरमत दीवान दी हाजरी भर के जीवन दे इस अमोलक वक्त नू होर भी आप जी अमुल्या बना रहे हो। ए शब्द के अमोलक वक्त नू अमोलक बनाना वक्त गया होया कदी हाथ नहीं आया एक एक लम्हा एक एक श्वास कीमती है पर उस वेले ए अत दा अमोलक बन जांदा है जदो उस समय उस वक्त विच मालक दी याद आ जाए। भाई साहब दा एक बचन भी है मानस जन्म अमोल है बड़ा कीमती है पर नाल ओ किन्ने खोए अमोल साध संग पाए। फिजिकल तौर ते शरीरक तौर ते ए मिले हुए अंग बड़े कीमती ने पर रूहानियत दी नजरिए विच उदो शरीर अमोलक है जदो इनु सत संगत नसीब हो जाए। उस सत संगत विच आपा इकत्र हुए हैं आओ विचार दी प्रारंभता तो पहला आप जितने गुरु चरणा विच उपस्थित होयो बख्शो आशीष गुरु बख्शी फतेह प्रवान करो जी। वाहे गुरु जी का खालसा वाहे गुरु जी की फतेह। कल तक जो आपां विचार कीती सी कि सतगुरु गुरु नानक साहिब जी आत्मक जीवन दी काढ़त दे मुतालिक जो प्रमाण जो उदाहरण लई है वो एक सोना घड़न दी गहने घड़न दी है। हजूर ने पहला बचन किया सी अपनियां इंद्रियां ते काबू पा ए तेरे वास्ते ओ टिकाना बनना शुरू होवेगा जिथे तू जीवन घड़ना है। ते रोज असी एक एक बचन जरूर वाची जा रहे हैं। पिछला विचारिया होया हजूर ने बाणी च बचन किया कि गुरु ने मेर कीती सतगुरु दे शब्द ने इन्ना कु समझा दिता कि जिन्ना दरवाजिया राही अंदर विषय वासनावां दे मिर्ग प्रवेश करके अंदर नूं उजाड़दे सन ओ मालक दी मेहर नाल दरवाजे बंद कर दिते ते जेड़ा अंदर दा भांडा वासनावां नाल भरिया सी मालक दी मेहर नाल ओनू रोड़ दिता विषय वासनावां दी मैल नूं रोड़ के हिरदे दा भांडा मालक दे सनमुख सिद्धा कर दिता। महाराज जी दा बचन आउंदा है हजूर ने फरमाया संतो मन पवन सुख बनिया सिर्फ उतो फिर जत पहारा। हे संत जनो जेड़ा मन पवन दी तरह चंचल सी ए टिका चौन लग पिया एदे कोलो सुख मिल लगा। संतो मन पवन सुख बनिया किछ जोग प्राप्त गनिया। जिदन टिकन लगा परे खंगता दा बोल नहीं किन्ने बड़े धर्म दे कर्म कीते बड़ी मर्यादा पाली बड़े शरा दे कम कीते। असलियत एवे के जिदन मन टिकना शुरू होया उदन अंदरों समझ पई हुण ए कुछ धर्म कमा सकदा है। संतो मन पवन सुख बनिया किछ जोग प्राप्त कनिया गुर दखलाई मोरी जित मिर्ग परत है चोरी। मूंद लिए दरवाजे बाजियले अनहद बाजे। महाराज किन्ने ओ दरवाजे ओ इंद्रियां मुंद लिया जिन्ना राही अंदर वकारां दे मिर्ग प्रवेश करके अंदर नू चर रहे सन। सिर्फ बेनती है ओ दरवाजे बंद होए गुरु मेर नाल। हजूर ने बचन भी कहे ने बाणी च कि दरवाजा दो ही काम करदा है। ना तां दरवाजे विच कदी किसे ने रात जां दिन विश्राम कीता। दरवाजे दे दो ही काम ने कि अंदर वालियां नू बाहर ले जाना ते बाहर वालियां नू अंदर ले आना। अंदर बाहर जाण दा कर्म जेड़ा है वह दरवाजा साडी मदद करदा है। ते ए भी सच्चाई है आ जेड़े साडे शरीर दे दरवाजे ने ए जान नू मन नू बाहर पटकांदे ने ते जे किते गुरु शब्द दी कमाई कर लग पैण ते ए ही इंद्रे मन नू अंतरमुखी कर सकदे। दरवाजा बाहर अंदर ले जान दे ही काम कर रहा है। खैर महाराज जी दे बाणी विचों फिर क्या जिसने इंद्रे काबू कर ले पिछे सी विचार दिया है। हजूर ने क्या है हजूर कत दूर बतावो। कहने जे अनुभव जीए तो बिल्कुल नेड़े वे जिदा रौला पा रहे हैं बहुत दूर है। खै हजूर कत दूर बतावो दुंदर बांधो सुंदर पाओ। दुंदर बांधो जत पहारा आ जिहड़ा दवंद खड़ी करी बैठा मन तेनू टिकन नहीं देंदा तू मन नू बन। जिदन तू मन नू बन लिया ते सुंदर कोई तेरे तो दूर थोड़ा है। फिर महाराज जी ने कल धन गुरु नानक साहब पातशाह जी ने फरमाया इंद्रियां जितनिया ए सुनार दी दुकान है ते जो सुनियार दा सुभाग है ओदे तो एक गुण लै लै ओ बंदा धीरज वाला बड़ा है। ਧੀਰਾ ਹੈ ਕਿਉਂਕਿ ਉਹ ਆਪਣੀ ਨਿੱਕੀ ਜੀ ਉਹ ਸੂਕਸ਼ਮ ਕਲਾ ਨੂੰ ਦੁਨੀਆਂ ਵਿਚ ਪ੍ਰਗਟ ਕਰਨ ਲਈ ਕਿੰਨੇ ਧੀਰਜ ਦੇ ਨਾਲ ਉਹ ਸਾਰਾ ਦਿਨ ਟਿਕ 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 ਕਰੀ ਜਾ ਰਿਹਾ ਪਰ ਕਦੀ ਉਹ ਕਾਲਾ ਨਹੀਂ ਪਿਆ ਜੇ ਪਰਮਾਰਥ ਦਾ ਰਸਤਾ ਕਮਾਣੀ ਜ਼ਿੰਦਗੀ ਘੜਨੀ ਏ ਹਾਂ ਦਾਤਾ ਮੇਰ ਕਰੇ ਤੇ ਇੱਕ ਖਿੰਡ ਵਿਚ ਵੀ ਸੂਕੇ ਕਾਸ਼ਤ ਹਰਿਆ ਉਸ ਦੀ ਬਖਸ਼ਿਸ਼ ਹੋ ਜਾਏ ਤੇ ਸੂਕੇ ਖਰੇ ਕੀਏ ਖਿਨ ਮਾਹੇ ਪਰ ਤੂੰ ਇੰਤਜ਼ਾਰ ਕਰ ਅਨੰਤ ਕਾਲ ਦੀ ਇਹਨੇ ਸਬਰ ਨਾਲ ਬੈਠ ਧੀਰਜ ਨਾਲ ਬੈਠ ਪਰਮਾਤਮਾ ਤਰਸ ਕਰੇ ਤੇਰੇ ਕੋਲ ਧੀਰਜ ਸੁਨਿਆਰ ਵਰਗਾ ਹੋਵੇ ਜਿਤਨਾ ਬੰਦਾ ਕਾਲਾ ਹੋਵੇਗਾ ਉਹਨਾਂ ਉਹ ਬੰਦਾ ਕਦੀ ਤੁਸੀਂ ਦੇਖਿਓ ਮੰਜ਼ਿਲ ਤੋਂ ਖੁੰਝ ਜਾਂਦਾ ਹੈ ਛੋਟੇ ਹੁੰਦਿਆਂ ਇੱਕ ਪੰਜ ਤੰਤਰ ਦੀ ਕਹਾਣੀ ਸੁਣਾਉਂਦੇ ਸਨ ਕਹਾਣੀ ਵੱਲ ਨਹੀਂ ਖਰਗੋਸ਼ ਤੇ ਕੱਛੂ ਕੁੰਮਾ ਦੋਵੇਂ ਦੌੜੇ ਨੇ ਮੰਜ਼ਿਲ ਦੋਨਾਂ ਦੀ ਇੱਕ ਏ ਪਰ ਇੱਕ ਛੋਲਾ ਇੰਨਾ ਹੈ ਸ਼ੋਖਾ ਇੰਨਾ ਹੈ ਖਰਗੋਸ਼ ਕਹਿੰਦਾ ਆਹ ਜਿਹੜੀ ਮੰਜ਼ਿਲ ਮਿੱਥੀ ਏ ਇਹ ਤਾਂ ਮੈਂ ਚਾਰ ਛਡੱਪੇ ਮਾਰੇ ਟਪੂਸੀਆਂ ਮਾਰੀਆਂ ਖੋਣੇ ਦੜੰਗੇ ਮਾਰਦਾ ਪਹੁੰਚਿਆ ਤੇ ਕੱਛੂ ਕੁੰਮਾ ਕਹਿੰਦਾ ਵੀ ਖਾਂ ਜਾਣਾ ਤੇ ਜ਼ਰੂਰ ਏ ਮੰਜ਼ਿਲ ਤਾਂ ਇੱਕੋ ਜਿਹੀ ਏ ਪਰ ਧੀਰਜ ਨਾਲ ਤੁਰ ਪਈ ਨੀ ਆਖਰ ਮੰਜ਼ਿਲ ਕਿਤੇ ਮਿਲੀ ਜਾਏਗੀ ਉਹ ਛੜੱਪੇ ਮਾਰਨ ਵਾਲਾ ਪਿੱਛੇ ਰਹਿ ਗਿਆ ਤੇ ਜਿਹਨੇ ਧੀਰਜ ਰੱਖ ਕੇ ਤੁਰਿਆ ਉਹ ਟਿਕਾਣੇ ਪਹੁੰਚ ਗਿਆ ਹਜ਼ੂਰ ਕਹਿੰਦੇ ਧੀਰਜ ਤੇਰੇ ਕੋਲ ਸੁਨਿਆਰ ਵਾਲਾ ਹੋਵੇ ਅੱਜ ਤੀਸਰਾ ਬਚਨ ਮਾਲਕ ਜੀ ਨੇ ਕੀਤਾ ਫੁਰਮਾਇਆ ਜਤ ਪਾਹਾਰਾ ਧੀਰਜ ਸੁਨਿਆਰ ਧੀਰਜ ਦਾ ਅਰਥ ਸਬਰ ਵੀ ਕੀਤਾ ਗਿਆ ਤੇ ਸੱਚਾਈ ਏਵੇ ਜਿਹੜੇ ਬੰਦੇ ਸਬਰ ਵਾਲੇ ਨੇ ਧੀਰਜ ਵਾਲੇ ਨੇ ਇੱਕ ਦਿਨ ਪਰਮਾਤਮਾ ਉਹਨਾਂ ਦੇ ਸਬਰ ਨੂੰ ਇੰਨਾ ਫਲ ਲਾਂਦਾ ਉਹ ਬੰਦੇ ਵੱਧ ਕੇ ਦਰਿਆਵਾਂ ਦੀ ਤਰ੍ਹਾਂ ਵਿਸ਼ਾਲ ਬਣ ਜਾਂਦੇ ਨੇ ਤੇ ਜਿਨ੍ਹਾਂ ਬੰਦਿਆਂ ਦੇ ਅੰਦਰ ਧੀਰਜ ਨਹੀਂ ਉਹ ਸੁੰਗੜਦੇ ਇਸ ਤਰ੍ਹਾਂ ਬਣ ਜਾਂਦੇ ਨੇ ਜਿਵੇਂ ਦਰਿਆਵਾਂ ਤੋਂ ਟੁੱਟੇ ਕੋਈ ਗੰਦੇ ਨਾਲੇ ਨੇ ਬਚਨ ਅਸੀਂ ਪੜ੍ਹਨੇ ਸਬਰ ਇਹੋ ਸੁਆਓ ਬਾਬਾ ਫਰੀਦ ਜੀ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੈ ਵੱਧ ਥੀਵੈ ਦਰਿਆਓ ਟੁੱਟਣਾ ਥੀਵੈ ਵਾਹੜਾ ਸਬਰ ਵਾਲੇ ਜਿਹੜੇ ਨੇ ਉਹਨਾਂ ਦੇ ਹਿਰਦੇ ਵਿਸ਼ਾਲ ਨੇ ਇੰਨੇ ਵਿਸ਼ਾਲ ਨੇ ਉਹਨਾਂ ਅੰਦਰ ਸੰਕੀਰਣਤਾ ਨਾਂ ਦੀ ਕੋਈ ਚੀਜ਼ ਨਹੀਂ ਧੀਰੇ ਨੇ ਤੀਸਰਾ ਬਚਨ ਮਹਾਰਾਜ ਜੀ ਨੇ ਕੀਤਾ ਧੀਰੇ ਸੁਨਿਆਰ ਤੋਂ ਬਾਅਦ ਅਹਿਰਨ ਮਤ ਵੇਦ ਹਥਿਆਰ ਸਿਰਫ ਅੱਜ ਅਹਿਰਨ ਮਤ ਅਹਿਰਨ ਆਪ ਜਾਣਦੇ ਹੋ ਕਿ ਲੋਹੇ ਦਾ ਉਹ ਟੁਕੜਾ ਜਿਹਦੇ ਉੱਪਰ ਰੱਖ ਕੇ ਧਾਤ ਨੂੰ ਕੁੱਟਿਆ ਜਾਂਦਾ ਉਹ ਐਰਨ ਛੋਟੀ ਵੀ ਹੋ ਸਕਦੀ ਹੈ ਉਸ ਐਰਨ ਦਾ ਆਕਾਰ ਵੱਡਾ ਵੀ ਹੁੰਦਾ ਸੁਨਾਰ ਵੀਰ ਕੋਲ ਜੋ ਐਰਨ ਹੈ ਸੁਨਿਆਰੇ ਕੋਲ ਐਰਨ ਬਿਲਕੁਲ ਆਕਾਰ ਕਰਕੇ ਛੋਟੀ ਏ ਤੇ ਲੁਹਾਰ ਕੋਲ ਤੁਸੀਂ ਦੇਖੋਗੇ ਐਰਨ ਵੱਡੀ ਏ ਸੁਨਾਰ ਜਿਹੜਾ ਨਿੱਕੀ ਖਠੌੜੀ ਨਾਲ ਠੋਕਰਾ ਮਾਰਦਾ ਤੇ ਲੁਹਾਰ ਜਿਹੜਾ ਉਹ ਵਦਾਨ ਨਾਲ ਉਹਦੇ ਉੱਤੇ ਕੁੱਟਦਾ ਹੈ ਪਰ ਐਰਨ ਐਰਨ ਹੈ ਬਾਣੀ ਚ ਤੁਸੀਂ ਸੂਝਵਾਨ ਬੈਠੇ ਦੋ ਸ਼ਬਦ ਹੁੰਦੇ ਨੇ ਇੱਕ ਆਰਨ ਤੇ ਇੱਕ ਐਰਨ ਇੱਥੇ ਐਰਨ ਹੈ ਆਰਨ ਨਹੀਂ ਆਰਨ ਦਾ ਅਰਥ ਹੈ ਉਹ ਭੱਠੀ ਜਿਸ ਵਿੱਚ ਕੋਲੇ ਤਪਾਏ ਜਾਂਦੇ ਨੇ ਲੋਹਾ ਤਪਾਇਆ ਜਾਂਦਾ ਤੇ ਐਰਨ ਦਾ ਅਰਥ ਹੈ ਭੱਠੀ ਦੇ ਸਾਹਮਣੇ ਗੱਡਿਆ ਹੋਇਆ ਲੋਹੇ ਦਾ ਟੁਕੜਾ ਜਿਹਦੇ ਤੇ ਗਰਮ ਕੀਤਾ ਹੋਇਆ ਲੋਹਾ ਕੁੱਟਿਆ ਜਾਂਦਾ ਹੈ ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਿਹਾ ਅਸੀਂ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਨੇ ਆ ਹਸਤੀ ਸਿਰ ਜੋ ਅੰਕੁਸ਼ ਹੈ ਐਰਨ ਜੋ ਸਿਰ ਦੇ ਉਥੇ ਐਰਨ ਆਏ ਉਹ ਲੋਹੇ ਦਾ ਟੁਕੜਾ ਐਰਨ ਜਿਉਂ ਸਿਰ ਦੇ ਮੰਤਨ ਆਗਾ ਰਾਗ ਕੈ ਉਬੀ ਸੇਵ ਕਰੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਚ ਆਰਨ ਸ਼ਬਦ ਵਰਤਿਆ ਕਿ ਕਾਇਆ ਆਰਨ ਮਨ ਵਿਚ ਲੋਹਾ ਸਰੀਰ ਭੱਠੀ ਏ ਉਥੇ ਆਰਨ ਦਾ ਅਰਥ ਭੱਠੀ ਜਿਸ ਚ ਤਪਾਇਆ ਜਾਣਾ ਕਾਇਆ ਇੱਕ ਆਰਨ ਪਰ ਇਥੇ ਜੋ ਸ਼ਬਦ ਹੈ ਐਰਨ ਐਰਨ ਮਹਾਰਾਜ ਜੀ ਨੇ ਕਿਹਾ ਮਤ ਬਣਾ ਤੇ ਕੱਲ ਨੂੰ ਅਸੀਂ ਵਚਨਾ ਗਿਆਨ ਦਾ ਹਥੌੜਾ ਵੇਦ ਦਾ ਅਰਥ ਜੁਜਰ ਅਥਰਵਨ ਜਾਂ ਦੂਜੇ ਵੇਦ ਨੇ ਵੇਦ ਦਾ ਜੇ ਅਖਰੀ ਅਰਥ ਕੋਸ਼ ਅਨੁਸਾਰ ਦੇਖੀਏ ਤੇ ਉਹ ਗਿਆਨ ਹੈ ਗਿਆਨ ਦਾ ਹਥੌੜਾ ਤੇ ਉਹ ਗਿਆਨ ਆਪਣਾ ਨਹੀਂ ਗੁਰੂ ਦੇ ਗਿਆਨ ਦਾ ਸ਼ਬਦ ਦਾ ਹਥੌੜਾ ਖੈਰ ਐਰਨ ਮਤ ਜਿਹੜੀ ਮਤ ਹੈ ਇਹਨੂੰ ਤੂੰ ਐਰਨ ਬਣਾ ਲੈ ਐਰਨ ਅਡੋਲ ਏ ਕਿੰਨੀਆਂ ਉਹ ਠੋਕਰਾ ਖਾਂਦੀ ਕਿੰਨੀਆਂ ਸੱਟਾਂ ਖਾਂਦੀ ਏ ਜਿੱਥੇ ਪਈ ਉਥੇ ਟਿਕੀਏ महाराज कहिंदे तू अरदास कर जे जिंदगी नू घड़ना चाहने ते एरन दी तरह अडोल बना ए ना होवे कि तेरी मत जेड़ी ए चार गल्ला किसे दियां सुने इको दम अपने ख्याल छड़ के ओदे पिछे तुर पए। देखो बड़ी वड्डी अज गल की एरन मत मत है की मन ते मत दो शब्द असी वरतने ते एक शब्द असी वरतने गुरु मत। देखो गुरु नाल भी शब्द मत ते मन नाल भी शब्द मत फर्क इन्ने जिथे गुरमत है उथे मत तो पहला गुरु लग गया ते जिथे मन मत है उथे मत तो पहला मन लग गया है। मन की है ते मत की है? असल विच मन जे शरीरक तौर ते असीं देखिए साडे शरीर दा कोई ओ पार्ट नहीं कि जिन्नू कोई हॉस्पिटल विच कढ के धो लवेगा। मन सब विच हार्ट है, साडे किडनिया ने, साडे फेफड़े ने, शरीर दियां नाड़ां ने, सवास वालियां नाड़ां ने। हार्ट विच ब्लॉकेज होवे ते अज डॉक्टर वीर बाईपास सर्जरी करके बंदे नूं फिर कैम कर देंदे ने। शरीर दे अंदर जेड़े दिसदे होए अंग ने उन्हां दा ऑपरेशन तां ठीक है, विज्ञान कर लेगा, पर जेड़ा दिसदा नहीं है अंदर जरूर ओदा जे कोई ऑपरेशन कर सकदा ते केवल गुरु दा ज्ञान कर सकदा है ओ अंदर ही। मन जे दिसदा होवे ते किस दा चित नहीं करदा इस नूं टिका लवां, दिसदा नहीं पर है जरूर। इसे तरह मत है। थोड़ा जे आपां ये बरीकी नाल मेरी बेनती जे, मैं कोई उपदेश नहीं, कोई सुझाव नहीं, क्योंकि तुहाडे च बहुत स्याणे सूझवान सज्जन बैठे है। मन ते मत साडा शरीर है, एडी वड्डी परमात्मा ने दात दित्ती है शरीर, पर अफसोस के भोगी बंदे सिर्फ इस चमड़ी नूं भोग दा वसीला बना के तबाह कर गए ते नफरत करन वाले पिंडे ते सवा मल मल के इहनूं तंग कर करके तबाह कर गए। जाने ही ना कि शरीर विच तां सोहणे परमात्मा जी बैठे, किन्ना कीमती है। हजूर ने तां बाणी विच कहा, हां बे उदो निंदी गई जदो पखंड करके परपंच करके कोई पसारा कर लगा, पर जिस दे विचो मालक दा नाम शब्द रहमत मालक दी वरती उस दे नू बाबा जी ने निंदिया नहीं। फिर बेनती समझो सी थोड़े जा बाणी चो प्रमाण लै लीए। गुरु तेग बहादुर साहब सच्चे पातशाह हजूर दा शहादत वाला दिवस नेड़े आ रहा है, 59 शब्द ने ते 57 श्लोक ने गुरु तेग बहादुर जी दे। आना इत मत एरन मत जदों हजूर दे शब्द पढ़े ते सब तो पहला गुरु तेग बहादुर जी ने कहा जे कुछ कर सकना है गुरु ग्रंथ साहिब विच पहला शब्द है जे त्याग सकना है ते इस जन्म च त्याग जा। अखीर जदों उन्हां दी बाणी संपन्न हुई मालक जी दी, उन्हां कहा जे तेरियां बाहवां च कोई दम है, तेरे अंदर कोई दम है, जे पकड़ सकना ते इस जन्म च पकड़ लै। महाराज त्याग दे ते पकड़ना? कहन लगे त्यागेगा ते पकड़ेगा, भांडा खाली करेगा ते दूजे नू थां देगा। त्यागना की है? साधो मन का मान त्यागो। श्री राग च महाराज जी दा शब्द नहीं, मांझ विच नहीं, गौड़ी राग च बाणी शुरू हुंदी ते जिन्ने शब्द ने गुरु तेग बहादुर जी दे, आप जी देखोगे कि 59 दे 59 शब्दां विच पहलियां तुकां ही रहाओ दियां तुकां ने। पूरे 59 शब्दां च हजूर ने कहा साधो साधो दरते भले पुरखो मन का मान त्यागो। इत मन का मान क्या है? यह सूक्ष्म होमे तन का नहीं, तन वाले तो बकरे बुलांदे खलो के, सीधी जी गल बुलबुलियां पाते ना तेन वेख लांगे। ते जरा मन का मान है ना, यह बाहर प्रगट नहीं हुंदा पर अंदरे अंदरे पली जाता भी नहीं तेरी कहानी संसार च है। महाराज कहिंदे ने मन का मान छड्डो ते सतगुरु ने खुद अपने लिए कहा, कहन लगे जतन बहुत मैं कर रहे हो मिट्यो ना मन को मान। में आना मत ते वे, क्योंकि मान जे हो जाए ता ही दुर्मत निकलती है। मिट्यो ना मन को मान, अगली तो की दुर्मत स्यो नानक फद्यो भैड़ी माता की राख लेखो भगवान। हजूर कहिंदे ने साधो मन का मान त्यागो, काम क्रोध संगत दुर्जन की तांते एनस पागो। दिन रात इन्हें सुचेत रखो ਕਿ ਜਿੱਥੇ ਕਾਮ ਕ੍ਰੋਧ ਭੈੜੇ ਬੰਦਿਆਂ ਦੀ ਸੰਗਤ ਏ, ਭਾਵੇਂ ਤੁਹਾਨੂੰ ਇਹੀ ਕਹਿ ਦੇਣ ਬੁੱਝ ਦਿਲ ਕਾਇਰ ਕਮਜ਼ੋਰ, ਚੰਗਾ ਉਹਨਾਂ ਤੋਂ ਦੂਰ ਰਹੋ, ਕਿਉਂਕਿ ਉਹਨਾਂ ਦਾ ਨੇੜੇ ਬੈਠਣਾ ਕਿੱਕਰ ਦਾ ਬੀਜ ਹੈ। ਬੀਜ ਹੱਥ ਚ ਪਕੜਿਆ ਕੁਝ ਨਹੀਂ ਹੁੰਦਾ, ਪਰ ਜਦੋਂ ਧਰਤੀ ਚੋਂ ਨਿਕਲਦਾ ਸੂਲਾਂ ਉਦੋਂ ਹੀ ਚੁੱਭਦੀਆਂ ਨੇ। ਦੁਰਜਨ ਦੀ ਸੰਗਤ ਕੋਲ ਬੈਠਿਆਂ ਬੜਾ ਸਵਾਦ ਹੁੰਦਾ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਮਿੱਠੀ ਜਿਹੜੀ ਚੀਜ਼ ਹੈ ਨਾ, ਆਪਾਂ ਕਹਾਂਗੇ ਖੰਡ ਏ, ਸ਼ੱਕਰ ਏ, ਜਾਂ ਬਾਬਾ ਜੀ ਨੇ ਵੀ ਚਲੋ ਵਰਤੇ, ਨਾਮ ਤਾਂ ਮਿੱਠਾ ਹੈ ਹੀ, ਪਰ ਜਿਹੜੇ ਟੁੱਟੇ ਨੇ ਨਾ, ਉਹਨਾਂ ਲਈ ਸਭ ਤੋਂ ਮਿੱਠੀ ਚੀਜ਼ ਹੈ ਨਿੰਦਿਆ। ਬੜੀ ਸਵਾਦੀ ਲੱਗਦੀ, ਸੱਚੀ ਗੱਲ ਏ, ਟਾਈਮ ਦਾ ਵੀ ਨੀ ਪਤਾ ਲੱਗਦਾ। ਬੰਦਾ ਮੰਜੇ ਤੇ ਬਿਮਾਰ ਪਿਆ ਹੋਵੇ ਨਾ, ਹਾਏ ਹਾਏ ਕਰੇ, ਉਹਦੇ ਵਿਰੋਧੀ ਦੀ ਆ ਕੇ ਥੋੜੀ ਨਿੰਦਿਆ ਕਰੋ, ਬੰਦੇ ਨੂੰ ਇੰਜੈਕਸ਼ਨ ਉਹਨਾਂ ਨੀ ਠਾ ਸਕਦਾ ਜਿੰਨੀ ਨਿੰਦਿਆ ਠਾ ਦਿੰਦੀ। ਉਹ ਕਈ ਵਾਰੀ ਕਹਿੰਦਾ ਮੇਰੇ ਲਾਓ ਪਿੱਛੇ ਪਿੱਠ ਦੇ ਸਰਾਣਾ, ਮੈਂ ਵੀ ਬਹਿ ਜਾ, ਕਿਉਂਕਿ ਮਿੱਠੀ ਬੜੀ ਲੱਗਦੀ। ਮਹਾਰਾਜ ਜੀ ਨੇ ਕਿਹਾ ਭਾਈ, ਇੱਕ ਤੇ ਕਾਮ ਕ੍ਰੋਧ ਤੇ ਇੱਕ ਭੈੜਿਆਂ ਦੀ ਸੰਗਤ, ਇਹਨੂੰ ਤਿਆਗ ਦੇ ਤੇ ਪਕੜ ਕੇ ਲੈ। ਉਹ ਅਖੀਰਲਾ ਸ਼ਲੋਕ ਹੈ, ਰਾਮ ਨਾਮ ਉਰ ਮੈਂ ਗਹਿਓ। ਗਹਿਣ ਦਾ ਅਰਥ ਹੁੰਦਾ ਪਕੜਨਾ, ਜਿਹੜਾ ਉਰ ਵਿੱਚ ਤੂੰ ਟਿਕਾਇਆ ਮਾਨ, ਉੱਥੇ ਮਨ ਕੋ ਮਾਨ ਕਿਹਾ, ਇੱਥੇ ਉਰ ਕਿਹਾ। ਜਿੱਥੇ ਮਾਨ ਟਿਕਿਆ ਉਹਨੂੰ ਛੱਡ ਦੇ। ਰਾਮ ਨਾਮ ਉਰ ਮੈਂ ਗਇਓ, ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਤੂੰ ਨਾਮ ਨੂੰ ਪਕੜ ਲੈ, ਤੇਰੇ ਸਾਰੇ ਦੁੱਖ ਕੱਟੇ ਜਾਣਗੇ, ਸਾਈਂ ਦਾ ਦੀਦਾਰ ਹੋਵੇਗਾ। ਸ਼ਬਦ ਵੱਲ ਧਿਆਨ ਦਿਆ ਜੇ, ਮਨ ਕੀ ਹੈ ਤੇ ਮਤ ਕੀ। ਅੱਜ ਗੱਲ ਮਤ ਦੀ ਚੱਲੀ, ਹਾਲਾਂਕਿ ਪਿੱਛੇ ਸ਼ਰਮਖੰਡ ਜਦੋਂ ਹੁੰਦਾ ਨਾ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਹੇ ਸੱਚੇ ਪਾਤਸ਼ਾਹ, ਅਸੀਂ ਸ਼ਬਦ ਜ਼ਰੂਰ ਪੜ੍ਹਨੇ ਆ ਰੋਜ਼, ਇਸ ਬਾਣੀ ਦੇ ਅਰਥ ਵੀ ਅਖਰੀ ਕਰਨੇ ਆ, ਪਰ ਕਦੋਂ ਉਹ ਅਵਸਥਾ ਆਵੇਗੀ ਜਿੱਥੇ ਸੁਰਤ ਮਤ ਮਨ ਬੁੱਧ ਸਭ ਕੁਝ ਘੜਿਆ ਜਾਂਦਾ ਹੈ, ਅਘੜਾ ਕੁਛ ਨਹੀਂ। ਹਜ਼ੂਰ ਨੇ ਕਿਹਾ ਮਨ ਕੀ ਹੈ, ਸਰੀਰ ਵਿੱਚ ਨਜ਼ਰ ਨਹੀਂ ਆ ਰਿਹਾ, ਪਰ ਬੇਨਤੀ ਕਰਾਂ ਹੈ ਜ਼ਰੂਰ। ਮਨ ਅਸਲ ਵਿੱਚ ਸਾਡੇ ਵਿਚਾਰਾਂ ਦੀ ਇੱਕ ਪੋਟਲੀ ਕਹਿ ਲਓ, ਸਾਡੇ ਵਿਚਾਰਾਂ ਦਾ ਇੱਕ ਸਮੂਹ ਕਹਿ ਲਓ, ਤੇ ਇਹ ਵਿਚਾਰ ਐਸੇ ਨੇ, ਐਸ ਜਨਮ ਦੇ ਵੀ ਨੇ ਤੇ ਪਿਛਲੇ ਵੀ ਨਾਲ ਤੁਰੇ ਹੁੰਦੇ ਨੇ, ਜੇ ਗੁਰਮਤ ਅਨੁਸਾਰ ਅਸੀਂ ਦੇਖੀਏ ਤਾਂ, ਆਪਣੀ ਮਨ ਤੋਂ ਉੱਪਰ ਉੱਠ ਕੇ ਇਹ ਫੁਰਨੇ ਜਿਹੜੇ ਨੇ, ਵਿਚਾਰ ਜਿਹੜੇ ਨੇ, ਮਨ ਇਹ ਫੁਰਨੇ ਪੈਦਾ ਕਰਦਾ। ਤੇ ਗੁਰੂ ਸਾਹਿਬ ਨੇ ਬਾਣੀ ਚ ਜਿਹੜਾ ਸ਼ਬਦ ਵਰਤੇ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ। ਹੁਣ ਇਹ ਤੁਕ ਜਿਹੜੀ ਸਾਨੂੰ ਰੋਕ ਕੇ ਕਹਿੰਦੀ ਏ ਵੀ ਜੇ ਮਾੜੀ ਮੈਲ, ਜਨਮਾਂ ਜਨਮਾਂਤਰਾਂ ਦੀ ਗੰਦੀ ਮੈਲ ਮਨ ਨੂੰ ਨਾਲ ਤੁਰੀ ਆਉਂਦੀ ਏ, ਤੇ ਭਾਈ ਜਿਹੜਾ ਹਰ ਜਨਮ ਦੇ ਵਿੱਚ ਪਰਮਾਰਥ ਨੂੰ ਕਮਾਉਂਦਾ, ਸਿਮਰਨ ਨਾਲ ਜੁੜਦਾ, ਜਪਿਆ ਹੋਇਆ ਨਾਮ ਅਗਲੇ ਜਨਮ ਵਿੱਚ ਕਿਉਂ ਨਹੀਂ ਜਾਏਗਾ। ਜੇ ਮੈਲ ਜਾ ਸਕਦੀ ਏ ਤੇ ਉਸ ਪਰਮਾਤਮਾ ਦਾ ਨਾਮ, ਪਰਮੇਸ਼ਵਰ ਦੀ ਬੰਦਗੀ ਉਹ ਅੱਗੇ ਜਾਏਗੀ। ਮਨ ਜਿਹੜਾ ਇਹ ਫੁਰਨੇ ਪੈਦਾ ਕਰਦਾ, ਪਰ ਇਹਨੂੰ ਇੰਨਾ ਨਿੰਦੀਏ ਨਾ, ਇਹਦੇ ਤੋਂ ਬਿਨਾਂ ਦੀ ਕਹਾਣੀ ਨਹੀਂ ਬਣਨੀ। ਮਹਾਰਾਜ ਜੀ ਨੇ ਤਾਂ ਹੀ ਤਾਂ ਕਿਤੇ ਝਿੜਕਦੇ ਕਿਹਾ, ਕਹਿਣ ਲੱਗੇ ਕੁੱਤਿਆਂ ਵਾਲੇ ਕਰਮ ਕਰਨਾ ਪਿਆ, ਕੁੜਿਆਰਾ ਮਣਾ ਕਦੀ ਸਮਝੇ, ਤੇ ਕਦੀ ਪਿਆਰ ਨਾਲ ਪੁਚਕਾਰ ਕੇ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕਹਿੰਦੇ ਨੇ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਓ। ਪਰ ਕਿਤੇ ਵੀ ਕਹਿੰਦੇ ਨੇ ਮੈਂ ਤੈਨੂੰ ਨਿੰਦਦਾ ਨਹੀਂ, ਕਿਉਂਕਿ ਮੰਮਾ ਮਨ ਸਿਓ ਕਾਜ ਕਹਿ ਮਨ ਸਾਹ ਦੇ ਸਿਦਕੋਏ, ਮਨ ਹੀ ਮਨ ਸਿਓ ਕਹਿ ਕਬੀਰਾ ਮਨ ਸਾਹ ਮਿਲਿਆ ਨਾ ਕੋਈ। ਕਹਿੰਦੇ ਤੇਰੇ ਵਰਗਾ ਮਿੱਤਰ ਕਿਹੜਾ, ਜਦੋਂ ਸਾਰੇ ਛੱਡ ਜਾਣ, ਸਰੀਰ ਵੀ ਛੱਡ ਜਾਏ, ਤੂੰ ਇਹੋ ਜਿਹਾ ਮਿੱਤਰ ਹੈ ਤੇ ਅਗਲੇ ਸਰੀਰ ਵਿੱਚ ਵੀ ਨਾਲ ਅੱਪੜ ਜਾਂਦਾ ਨਾਲ ਨਾ। ਮਹਾਰਾਜ ਜੀ ਨੇ ਕਿਹਾ ਇਹ ਮਨ ਸ਼ਕਤੀ ਜੇ ਮਾਇਆ ਨਾਲ ਜੁੜ ਗਿਆ, ਸ਼ਕਤੀ ਮੀਨਸ ਮਾਇਆ, ਇਹ ਮਨ ਸੀਓ ਸ਼ਿਵ ਪਰਮਾਤਮਾ, ਜੇ ਕਿਤੇ ਮਾਇਆ ਨਾਲ ਜੁੜ ਗਿਆ ਮਾਇਆ ਵਈ ਹੈ, ਤੇ ਜੇ ਪਰਮਾਤਮਾ ਵਾਲੇ ਪਾਸੇ ਤੁਰ ਪਵੇ ਤੇ ਸੱਚਾਈ ਇਹ ਵੇ ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ। ਤਾਂ ਹੀ ਕਿਹਾ ਮਹਾਰਾਜ ਜੀ ਨੇ ਮਨ ਤੂੰ ਜੋਤ ਸਰੂਪ ਹੈ, ਜੇ ਭਗਤੀ ਵਾਲੇ ਪਾਸੇ ਤੁਰਦਾ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਕਦੀ ਇਹ ਪੰਜਾਂ ਤੱਤਾਂ ਚ ਪ੍ਰਵਿਰਤ ਹੈ, ਆਨੰਦ ਲੈ ਰਿਹਾ। ਇਹ ਮਨ ਲੈ ਜੋ ਉਨ ਮਨ ਰਹੇ, ਜਿਹੜਾ ਇਸ ਬਿਰਤੀ ਤੋਂ ਮਨ ਨੂੰ ਚੁੱਕ ਲਵੇ ਤੋ ਤੀਨ ਲੋਕ ਕੀ ਬਾਤਾਂ ਕਹਿ। ਫਿਰ ਮੈਂ ਆਪਣੇ ਪ੍ਰਕਰਨ ਵਾਲ ਆਵਾਂ, ਮਨ ਫੁਰਨੇ ਨੇ, ਖਿਆਲ ਨੇ ਇਹ ਉਪਜਦੇ ਨੇ ਕਿਉਂਕਿ ਇਹਦਾ ਮਤ ਨਾਲ ਬੜਾ ਸੰਬੰਧ ਹੈ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਜਾਂ ਅਰਦਾਸ ਵੀ ਕਰਦੇ ਹਾਂ ਸਾਰੇ ਇੱਕ ਸ਼ਬਦ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਕਦੀ ਕਿਸੇ ਨੇ ਕਿਹਾ ਵੀ ਮਨ ਉੱਚਾ? ਮਨ ਨੀਵਾਂ ਕਹਿੰਦੇ ਹਾਂ ਕਿਉਂਕਿ ਜਿੱਥੇ ਮਨ ਉੱਚਾ ਹੋ ਜਾਏਗਾ ਉੱਥੇ ਦੁਰਮਤ ਆਵੇਗੀ, ਜਿੱਥੇ ਮਤ ਉੱਚੀ ਹੋਵੇਗੀ ਮਨ ਨੀਵਾਂ ਹੋਵੇਗਾ ਉੱਥੇ ਸਤਿਗੁਰੂ ਦੀ ਗੁਰਮਤ ਆਵੇਗੀ, ਪਰ ਸ਼ਰਤ ਮਤ ਉੱਤੇ ਗੁਰੂ ਦਾ ਬਚਨ ਹੋਵੇ। ਮਨ ਖਿਆਲ ਪੈਦਾ ਕਰਦਾ ਹੈ ਤੇ ਇਹ ਜਿੰਨੇ ਖਿਆਲ ਪੈਦਾ ਕਰਦਾ ਮਤ ਨੂੰ ਭੇਜਦਾ। ਬੁੱਧੀ ਕਹਿ ਲਈਏ, ਅਕਲ ਸ਼ਬਦ ਵੀ ਵਰਤ ਲਈਏ, ਹੋਰ ਨੇੜੇ ਨੇੜੇ ਦੇ ਸ਼ਬਦ ਬਣਨਗੇ ਸਿਆਣਪ ਵਰਤ ਲਈਏ। ਮਨ ਕੀ ਕਰਦਾ? ਇਹ ਫੁਰਨੇ ਪੈਦਾ ਕਰਦਾ, ਚੰਗੇ ਮੰਦੇ ਜੋ ਆਏ ਪੈਦਾ ਕਰੀ ਗਿਆ ਤੇ ਆਪਣੇ ਸਾਰਿਆਂ ਨਾਲ ਵਾਪਰਦੇ ਜਸਲੀਅਤ ਇਹ ਭੇਜਦਾ ਮਤ ਕੋਲ। ਤੇ ਜੇ ਮਤ ਹੋਵੇ ਮਨ ਦੇ ਨਾਲ ਮਿਲੀ, ਮਤ ਹੋਵੇ ਮਲੀਨ, ਬੁੱਧੀ ਹੋਵੇ ਭੈੜੀ, ਉਹ ਫਿਰ ਕੀ ਕਰਦੀ ਹੈ? ਜਿੰਨੇ ਫੁਰਨੇ ਗੰਦੇ ਮਨ ਦੇ ਹੁੰਦੇ ਨੇ ਮਤ ਇੱਕੋ ਦਮ ਵਰਤ ਕੇ ਉਹ ਇੰਦਰੀਆਂ ਵੱਲ ਪ੍ਰਵਿਰਤ ਹੋ ਕੇ ਕਰਮ ਬਣਾਉਣ ਲੱਗ ਪੈਂਦੀ ਏ। ਤੇ ਜੇ ਮਨ ਗੰਦੇ ਫੁਰਨੇ ਮਾੜੇ ਫੁਰਨੇ ਪੈਦਾ ਕਰੇ, ਮਤ ਹੋਵੇ ਚੰਗੀ ਉੱਚੀ, ਉਹ ਕੀ ਕਰੇਗੀ? ਬਣੇ ਹੋਏ ਫੁਰਨੇ ਨੂੰ ਲਾਂਤ ਪਾ ਕੇ ਪਿਛਾ ਮੋੜ ਕੇ ਮਿਟਾ ਦੇਗੀ। ਉਹ ਕਹੇਗੀ ਗੁਰੂ ਕੀ ਕਹਿੰਦਾ ਪਿਆ ਜਿਹੜਾ ਸਿਰ ਤੇ ਖਲੋਤਾ, ਤੂੰ ਕਿਹੜੇ ਪਾਸੇ ਚੱਲਣਾ ਪਿਆ? ਤਾਂ ਹੀ ਕਿਹਾ ਮਤ ਉੱਚੀ ਰਹੇ ਮਨ ਨੀਵਾਂ ਰਹੇ, ਕਿਉਂਕਿ ਜਿਨ੍ਹਾਂ ਲੋਕਾਂ ਦਾ ਮਨ ਉੱਚਾ ਹੋ ਜਾਏ ਉਹਨਾਂ ਦੀ ਮਤ ਦੁਰਮਤ ਚ ਫਸ ਜਾਂਦੀ ਏ। ਹਜ਼ੂਰ ਨੇ ਕਿਹਾ ਜੇ ਉਸ ਮਨ ਉੱਤੇ ਮਤ ਟਿਕੀ ਹੈ, ਮਤ ਫਿਰ ਉਹਦੀ ਪੇਸ਼ ਨਹੀਂ ਜਾਣ ਦਿੰਦੀ। ਇਹੀ ਕਾਰਨ ਕਿ ਬਾਣੀ ਵਿੱਚ ਬਹੁਤ ਥਾਵਾਂ ਤੇ ਹਜ਼ੂਰ ਨੇ ਮਤ ਸੁਮਤ ਮੰਗੀ। ਅਸੀਂ ਪੜ੍ਹਨੇ ਆ ਨਾ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ, ਅਜੇ ਅੱਗੇ ਤੁਰਨਾ ਐਰਨ ਮਤ ਵੱਲ। ਅਸੀਂ ਬਾਣੀ ਚ ਪੜ੍ਹਨੇ ਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਅਧਕ ਆਂਗ ਬੁੱਧ ਬਾਂਧੇ। ਦੇਖੋ ਇਸ ਨੁਕਤੇ ਨੂੰ ਖਿੱਚੋ ਵਿੱਚੋ, ਆਂਗ ਬੁੱਧ ਇਹ ਭੈੜੀ ਮਤ ਹੈ। ਅਧਕ ਆਂਗ ਬੁੱਧ ਬਾਂਧੇ ਪਿਆਰੇ, ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਆਂਗ ਬੁੱਧ ਤੇ ਬੁੱਧ ਵਿਵੇਕਾ ਇਹ ਦੋ ਸ਼ਬਦ ਅਸੀਂ ਪੜ੍ਹੇ ਸੋਠ ਰਾਗ ਦੀ ਅਸ਼ਟਪਦੀ। ਕਹਿੰਦੇ ਨੇ ਪਾਠ ਬੜੇ ਕੀਤੇ, ਵਿਚਾਰ ਬੜੀ ਕੀਤੀ, ਜੋਗੀਆਂ ਵਾਲੇ ਕਰਮ ਬੜੇ ਕੀਤੇ ਤੇ ਬੁੱਧੀ ਇਹ ਹੰਕਾਰੀ ਹੋ ਗਈ, ਆਂਗ ਬੁੱਧ ਆ ਗਈ। ਪਰ ਕਹਿੰਦੇ ਨੇ ਖੀਰ ਤੇ ਗੁਰੂ ਜੀ ਦੇ ਚਰਨਾਂ ਚ ਡਿੱਗੇ ਤੇ ਬੇਨਤੀ ਕੀਤੀ, ਮਾਲਕ ਜੀ ਕਿਰਪਾ ਕਰੋ ਮੈਨੂੰ ਵਿਵੇਕ ਬੁੱਧੀ ਦਿਓ। ਤੇ ਵਿਵੇਕ ਬੁੱਧ ਉਸ ਨੂੰ ਕਹਿੰਦੇ ਨੇ ਜਿੱਥੇ ਚੰਗੇ ਮੰਦੇ ਦੀ ਪਹਿਚਾਣ ਹੋ ਜਾਏ, ਇਹ ਚੰਗਾ ਹੈ ਇਹ ਮੰਦਾ ਹੈ। ਇਹੀ ਕਾਰਨ ਕਿ ਜਿਨ੍ਹਾਂ ਲੋਕਾਂ ਦੀ ਮਤ ਨੀਵੀਂ ਹੋ ਗਈ ਉਹਨਾਂ ਨੂੰ ਬਾਬਾ ਜੀ ਨੇ ਕਿਹਾ ਉਲਟੀਆਂ ਖੇਡਾਂ ਵਾਪਰ ਗਈਆਂ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇੜ। ਅਖਰੀ ਅਰਥ ਇਹੀ ਨੇ ਨਾ ਵੀ ਲੇਲੇ ਨੂੰ ਭੇੜ ਚੁੰਘੀ, ਭੇੜ ਦਾ ਲੇਲਾ ਹੁੰਦਾ, ਬੱਕਰੀ ਦਾ ਮੇਮਣਾ ਹੁੰਦਾ। ਚਾਹੀਦਾ ਇਹ ਸੀ ਵੀ ਲੇਲਾ ਭੇੜ ਨੂੰ ਚੁੰਘਦਾ ਤੇ ਉਲਟੀ ਖੇਡ ਵਾਪਰ ਗਈ, ਭੇੜ ਲੇਲੇ ਨੂੰ ਚੁੰਘਣ ਲੱਗ ਪਈ। ਚਾਹੀਦਾ ਇਹ ਸੀ ਭੇੜ ਅੱਗੇ ਤੁਰਦੀ ਤੇ ਲੇਲਾ ਪਿੱਛੇ ਤੁਰਦਾ, ਉਲਟਾ ਕੰਮ ਹੋ ਗਿਆ, ਲੇਲਾ ਅੱਗੇ ਭਜਦਾ ਪਿਆ, ਭੇੜ ਉਹਦੇ ਪਿੱਛੇ ਤੁਰਦੀ ਪਈ ਹੈ। ਲੇਲਾ ਕੀ? ਮਨ। ਭੇੜ ਕੀ? ਮਤ। ਚਾਹੀਦਾ ਇਹ ਸੀ ਮਤ ਦੇ ਪਿੱਛੇ ਮਨ ਤੁਰਦਾ ਤੇ ਮਤ ਗੁਰੂ ਦੀ ਗੁਰਮਤ ਵਿੱਚ ਪਰੋਤੀ ਹੁੰਦੀ, ਪਰ ਉਲਟੀ ਖੇਡ ਵਾਪਰ ਗਈ। ਇੱਥੇ ਮਨ ਲੇਲੇ ਨੂੰ ਮਤ ਭੇੜ ਚੁੰਘਣ ਲੱਗ ਪਈ ਹੈ। ਜੋ ਮਨ ਕਹਿੰਦਾ ਉਹ ਕਰੀਬਾ, ਕਿਉਂਕਿ ਬਾਣੀ ਦੇ ਮੈਂ ਫਿਰ ਅਰਜ਼ ਕਰਾਂ, ਅਰਥ ਮੈਂ ਹਰ ਰੋਜ਼ ਕਰ ਰਿਹਾ ਜਿੰਨੇ ਕੁ ਸਮਝੇ, ਪਰ ਕਿਤੇ ਵੀ ਦਾਵਾ ਨਹੀਂ ਅਰਥਾਂ ਦਾ। ਇਹ ਖਿੰਨ ਵਿੱਚੋਂ ਨਿਕਲ ਕੇ ਇੱਕ ਬਾਣੀ ਚ ਸ਼ਬਦ ਹੁੰਦਾ ਹੈ, ਈਂਧਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼, ਪ੍ਰਥਮੈ ਮਾਖਣ ਪਾਛੈ ਦੂਧ। ਅੱਜ ਸਵੇਰੇ ਇੱਕ ਤੁਕ ਲਈ ਸੀ, ਮੈਲੋ ਕੀਨੋ ਸਾਬਨ ਸੂਦ। ਸਿਰਫ ਇੰਨੀਆਂ ਕੁਤੁਕਾਂ। ਕੋਸ਼ਕਾਰਾਂ ਦੇ ਅਰਥ ਬਿਲਕੁਲ ਦਰੁਸਤ ਨੇ ਕਿ ਈਂਧਨ ਤੇ ਬੈ ਸੰਤਰ ਭਾਗੈ, ਈਂਧਨ ਦਾ ਅਰਥ ਲੱਕੜਾਂ, ਸਿਰਫ ਇੱਕ ਦੋ ਮਿੰਟੇ ਦੇ ਅਰਥ ਨੇ। ਇੰਧਨ ਦਰਥ ਬਾਲਣ ਜਲਣ ਵਾਲੀਆਂ ਚੀਜ਼ਾਂ। ਸਤਿਗੁਰੂ ਕਹਿ ਰਹੇ ਨੇ ਕਿ ਪ੍ਰਮਾਤਮਾ ਜੀ ਦੇਖੋ ਬਾਲਣ ਪਿਆ ਤੇ ਅੱਗ ਡਰਦੀ ਮਾਰੀ ਦੌੜਦੀ ਪਈ ਏ, ਨੇੜੇ ਨਹੀਂ ਆਉਂਦੀ। ਇੰਧਨ ਤੇ ਬੈਸੰਤਰ ਭੱਗ ਹੈ ਤੇ ਹੁਣ ਇਹਦੇ ਅਰਥ ਕੀਤੇ ਗਏ ਵੀ ਲੱਕੜ ਵਿੱਚ ਅੱਗ ਏ ਪਰ ਅੱਗ ਡਰਦੀ ਉਹਨੂੰ ਸਾੜਦੀ ਨਹੀਂ, ਪਰ ਚੇਤੇ ਰੱਖੋ ਉਹ ਅਜੇ ਗੁੱਪ ਤੇ ਜਦ ਪ੍ਰਗਟ ਹੋ ਜਾਏ ਫਿਰ ਉਹਦੇ ਭਾਂਬੜ ਬੁੱਝਦੇ ਵੀ ਕੋਈ ਨਹੀਂ। ਇਹਦੇ ਅਰਥ ਭਾਵ ਅਰਥ ਕੁਝ ਹੋਰ ਨੇ। ਮਾਟੀ ਕੋ ਜਲ ਦਹਿ ਦਿਸ ਤਿਆਗ ਹੈ, ਇਹ ਅਰਥ ਕੀਤੇ ਕਿ ਮਿੱਟੀ ਧਰਤੀ ਏ, ਇਹਦੇ ਚੁਗਿਰਦੇ ਪਾਣੀ ਸਮੁੰਦਰ ਏ ਪਰ ਪਾਣੀ ਡੋਬਦਾ ਨਹੀਂ। ਪਰ ਇੱਥੇ ਦਹਿ ਦਿਸ ਗਿਆ ਥੱਲੇ ਵੀ ਤੇ ਉੱਤੇ ਵੀ, ਤਾਂ ਹੀ ਦਸ ਦਿਸ਼ਾਵਾਂ ਬਣ ਗਈਆਂ। ਮਾਟੀ ਕੋ ਜਲ ਦਹਿ ਦਿਸ ਤਿਆਗ ਹੈ, ਮਹਾਰਾਜ ਕਹਿੰਦੇ ਨੇ ਉੱਪਰ ਚਰਨ ਤਲੇ ਆਕਾਸ਼, ਉਹ ਕਹਿੰਦੇ ਰੁੱਖ ਦੇ ਪੱਤੇ ਉੱਤੇ ਨੇ ਉਹ ਚਰਨ ਨੇ ਤੇ ਜੜਾਂ ਥੱਲੇ ਨੇ ਉਹਦਾ ਸਿਰ ਥੱਲੇ ਵੇ। ਘੱਟ ਮੈਂ ਕਿਨੋ ਸੰਤ ਸਿੰਧ ਪ੍ਰਗਾਸ਼ ਅੱਗੇ ਕਹਿ ਦਿੱਤਾ ਖਿਰਦੇ ਘੱਟ ਵਿੱਚ ਪਰਮਾਤਮਾ ਸਮੁੰਦਰ ਪੈਦਾ ਹੋ ਗਿਆ। ਪਰ ਥੋੜਾ ਜਿਹਾ ਅਸੀਂ ਬਾਣੀ ਦੀ ਰੋਸ਼ਨੀ ਚ ਦੇਖੀਏ, ਇੰਧਨ ਤੇ ਬੈਸੰਤਰ ਭਾਗ ਹੈ, ਇੰਧਨ ਦਾ ਅਰਥ ਬਾਲਣ ਕਰਾਂਗੇ, ਬੈਸੰਤਰ ਦਾ ਅਰਥ ਅੱਗ। ਕਹਿੰਦੇ ਨੇ ਵੇਖ ਉਸ ਪਰਮਾਤਮਾ ਦੀ ਅਸਚਰਜ ਲੀਲਾ, ਜਦੋਂ ਜੀਵ ਮਾਤਾ ਦੇ ਉਦਰ ਚ ਨਿਵਾਸ ਕਰਦਾ ਇਹਦੀਆਂ ਖੱਡੀਆਂ ਬਿਲਕੁਲ ਸੂਖਸ਼ਮ ਜਿਹੀਆਂ ਕੋਮਲ ਖੱਡੀਆਂ ਇਸ ਤਰ੍ਹਾਂ ਨੇ ਜਿਵੇਂ ਸੁੱਕੀਆਂ ਟਾਹਣੀਆਂ ਹੋਣ। ਮਾਂ ਦੇ ਉਦਰ ਵਿੱਚ ਅੱਗ ਹੈ, ਉਹ ਅੱਗ ਹਰ ਚੀਜ਼ ਨੂੰ ਪਹੁੰਚਾਈ ਜਾਂਦੀ ਏ। ਉਸ ਪਰਮਾਤਮਾ ਦਾ ਸ਼ੁਕਰ ਕਰ ਜਿਹੜਾ ਬੱਚੇ ਦੀਆਂ ਹੱਡੀਆਂ ਉਸ ਅੱਗ ਵਿੱਚ ਸੜ ਨਹੀਂ ਦਿੰਦਾ ਪਿਆ, ਅੱਗ ਡਰਦੀ ਪਈ ਏ, ਨੇੜੇ ਲੱਗੇ ਤਾਂ ਸਹੀ। ਇੰਧਨ ਤੇ ਬੈਸੰਤਰ ਭਾਗ ਹੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੇ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਉੱਥੇ ਨਿੱਕੇ ਨਿੱਕੇ ਬੱਚੇ ਦੇ ਖੱਤ ਹੱਡੀਆਂ ਪਰ ਇੰਨੀ ਜ਼ਿਆਦਾ ਅੱਗ, ਪਰਮਾਤਮਾ ਨੇ ਅੱਗ ਨੂੰ ਵਰਜ ਦਿੱਤਾ, ਖਬਰਦਾਰ ਇਸ ਜਿਸਮ ਨੂੰ ਸਾੜਨਾ ਨਹੀਂ ਪਰ ਬਾਹਰ ਅੱਗ ਤੇ ਰੱਖ ਕੇ ਦੇਖੋ। ਖਾਂ ਇੰਦਰ ਤੇ ਬੈਸੰਤਰ ਭਾਗ ਹੈ, ਮਾਟੀ ਕੋ ਜਲ ਦਹਿ ਦਿਸ ਤਿਆਗ ਹੈ ਕਿ ਮਿੱਟੀ ਦਾ ਪੁਤਲਾ ਤਿਆਰ ਹੋ ਰਿਹਾ। ਤੁਸੀਂ ਸਾਰੇ ਜਾਣਦੇ ਹੋ ਪਾਣੀ ਦਾ ਉੱਪਰ ਸੈੱਲ ਤਰਦਾ ਨਿੱਕਾ ਜਿਹਾ, ਦਸ ਪਾਸੇ ਪਾਣੀ ਪਰ ਵਾਹਿਗੁਰੂ ਜੀ ਉਸ ਪਾਣੀ ਚ ਬੈਠੇ ਹੋਏ ਨੂੰ ਮਿੱਟੀ ਦੇ ਪੁਤਲੇ ਨੂੰ ਤੁਸੀਂ ਗਲ ਨਹੀਂ ਦਿੱਤਾ, ਖਤਮ ਨਹੀਂ ਹੋਣ ਦਿੱਤਾ, ਖਰਾਬ ਨਹੀਂ ਹੋਣ ਦਿੱਤਾ। ਪਾਣੀ ਵਿੱਚ ਪਿਆ ਹੋਇਆ ਵੀ ਬਿਲਕੁਲ ਅਰੋਗ ਹੈ। ਮਾਟੀ ਕੋ ਜਲ ਦਹਿ ਦਿਸ ਤਿਆਗ ਹੈ, ਉੱਪਰ ਚਰਨ ਉਰਦਮੁਖੀ ਹੈ ਨਾ ਪੈਰ ਉੱਤੇ ਨੇ, ਤਲੇ ਆਕਾਸ਼ ਤੇ ਜਿਹੜਾ ਗਗਨ ਦਮਾਮਾ ਸਿਰ ਇਹਦਾ ਥੱਲੇ ਵੇ। ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਸਿੰਧ ਦਰ ਤੇ ਸਮੁੰਦਰ। ਵਾਹਿਗੁਰੂ ਜੀ ਇੱਕ ਮਾਂ ਉਹਦਾ ਸਰੀਰ, ਮਾਂ ਦੇ ਸਰੀਰ ਵਿੱਚ ਸੰਤਾਨ ਦਾ ਸਰੀਰ ਤੇ ਉਸ ਬੱਚੇ ਦੇ ਸਰੀਰ ਕਿਰਦੇ ਵਿੱਚ। ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਉਸ ਘੜੇ ਦੇ ਵਿੱਚ ਸਮੁੰਦਰ ਦਾ ਪ੍ਰਕਾਸ਼ ਹੈ। ਸਾਇੰਟਿਕ ਹੈ, ਕੈਸੀ ਅਚਰਜ ਖੇਡ, ਮਾਂ ਅੰਦਰ ਸੰਤਾਨ ਤੇ ਸੰਤਾਨ ਅੰਦਰ ਉਸ ਬੱਚੇ ਵਿੱਚ ਵੀ ਜੋਤ ਪਈ ਬਲਦੀ ਏ, ਜਿਹੜਾ ਪਲ ਰਿਹਾ ਤੇ ਜਿਹੜੀ ਮਾਂ ਪਾਲਦੀ ਪਈ ਜੋਤ ਉਹਦੇ ਵਿੱਚ ਵੀ ਬਲਦੀ ਪਈ ਹੈ। ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਅਗਲਾ ਬਚਨ ਹੈ ਪ੍ਰਥਮ ਹੈ ਮਾਖਨ ਪਾਛ ਹੈ ਦੁੱਧ। ਜਦੋਂ ਜਨਮ ਨਹੀਂ ਸੀ ਹੋਇਆ ਮਾਂ ਦੇ ਸੀਨੇ ਦਾ ਦੁੱਧ ਮੱਖਣ ਦੀ ਤਰ੍ਹਾਂ ਜੰਮਿਆ, ਪਰ ਜਦੋਂ ਜਨਮ ਹੋਇਆ ਇੱਕੋ ਦਮ ਉਹਨੇ, ਹਾਲਾਂਕਿ ਪਹਿਲਾਂ ਦੁੱਧ ਹੁੰਦਾ ਮੱਖਣ ਬਾਅਦ ਚ ਬਣਦਾ, ਪਰ ਉਹਦੀਆਂ ਅਚਰਜ ਖੇਡਾਂ ਨੇ ਪਹਿਲਾਂ ਮੱਖਣ ਸੀ, ਜਦੋਂ ਜਨਮ ਹੋਇਆ ਇੱਕੋ ਦਮ ਉਹਨੇ ਪਤਲਾ ਦੁੱਧ ਬਣਾ ਦਿੱਤਾ। ਪ੍ਰਥਮ ਹੈ ਮਾਖਣ ਪਾਛ ਹੈ ਦੁੱਧ, ਮੈਲੋ ਕਿਨੋ ਸਾਬਣ ਸੂਦ, ਜਿਹੜਾ ਮੈਲਾ ਸੀ ਅਪਵਿੱਤਰ ਸੀ, ਮੇਰੇ ਮਾਲਕ ਤੂੰ ਕਿਰਪਾ ਕੀਤੀ ਉਸ ਅਪਵਿੱਤਰ ਥਾਂ ਤੇ ਰਹਿਣ ਵਾਲਾ ਸ਼ੁੱਧ, ਇਸ ਤਰ੍ਹਾਂ ਜਿਵੇਂ ਸਾਬਣ ਨਾਲ ਧੋਤਾ ਹੋਇਆ ਕੱਪੜਾ ਨਿਖਰ ਗਿਆ ਹੈ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾਂ, ਕਦੀ ਵਕਤ ਮਿਲਿਆ ਮੇਰੇ ਮਨ ਦੀ ਕੀਛਾ ਹੈ ਕਿ ਜਿਹੜੇ ਸ਼ਬਦ ਇਸ ਤਰ੍ਹਾਂ ਦੇ ਨਾ, ਪਹਿਲਾ ਪੂਤ ਪਛੇਰੀ ਮਾਈ, ਇਹ ਸਾਰੇ ਸ਼ਬਦ ਜਿਹੜੇ ਨੇ ਠੀਕ ਹੈ ਜਿੰਨੀ ਕੁ ਸਮਝ ਅਰਥ ਕੀਤੇ ਜਾਣ, ਗੂੜ ਗਿਆਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇੱਥੇ ਮਹਾਰਾਜ ਕਹਿ ਰਹੇ ਸਨ ਉਸ ਤੁਕ ਤੇ ਆਈਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਟ। ਜਿਹੜੀ ਮਤ ਹੈ ਮਨ ਉਹਦੇ ਪਿੱਛੇ ਦੌੜਦਾ ਪਿਆ। ਸਤਿਗੁਰੂ ਨੇ ਤਾਂ ਹੀ ਬਾਣੀ ਚ ਕਿਹਾ ਜਿੰਨੀ ਮਤ ਭੈੜੀ ਹੋਵੇਗੀ ਉਹਨਾਂ ਮਨ ਖਿੰਡੇਗਾ। ਦੇਖਿਓ ਬੇਨਤੀ ਸਮਝਿਓ, ਜਿੰਨੀ ਉਹ ਮੈਲੀ ਉਹਨਾਂ ਅੰਦਰ ਮੈਲਾ। ਕਈ ਵਾਰੀ ਮਨ ਮੈਲਾ ਹੁੰਦਾ ਤੇ ਮਾਲਕ ਦੀ ਮਿਹਰ ਨਾਲ ਜੇ ਕਿਤੇ ਮਤ ਚੰਗੀ ਹੋਵੇ ਤੇ ਗੁਰਮੁਖੋ ਮੈਲੇ ਮਨ ਦੀ ਪੇਸ਼ ਨਹੀਂ ਚੱਲਣ ਦਿੰਦੀ, ਜੇ ਦੋਨੋਂ ਮੈਲੇ ਹੋਣ ਤੇ ਤਨ ਦੀ ਤਬਾਹੀ ਕਰ ਜਾਂਦੇ ਨੇ। ਆਓ ਅਸੀਂ ਬਾਣੀ ਚੋਂ ਵੇਖੀਏ, ਫਿਰ ਅੱਗੇ ਅਰਜ਼ ਕਰਨੀ ਹੈ ਸਤਿਗੁਰੂ ਕਿਵੇਂ ਅਡੋਲ ਮਤ ਹੋ ਜਾਏ, ਐਰਨ ਦੀ ਤਰ੍ਹਾਂ ਡੋਲੇ ਨਾ। ਭਾਈ ਸਾਹਿਬ ਭਾਈ ਗੁਰਦਾਸ ਉਹ ਬਹੁਤ ਇਹੋ ਜਿਹੀਆਂ ਰਮਜ਼ਾਂ ਖੋਲਦੇ ਨੇ, ਘੁੰਡੀਆਂ ਖੋਲਦੇ ਨੇ। ਉਹ ਕਹਿੰਦੇ ਨੇ ਜਦੋਂ ਦੁਰਮਤ ਹੁੰਦੀ ਹੈ ਨਾ ਉਦੋਂ ਮਨ ਭਟਕਦਾ ਹੈ, ਤੇ ਜਦੋਂ ਮਤ ਉੱਤੇ ਗੁਰੂ ਜੀ ਆ ਜਾਂਦੇ ਨਾ, ਸ਼ਬਦ ਆ ਜਾਂਦਾ ਉਦੋਂ ਮਨ ਟਿਕ ਜਾਂਦਾ। ਕਿਵੇਂ? ਉਹਨਾਂ ਨੇ ਬਚਨ ਕੀਤੇ ਕਿ ਨਿਆਣੇ ਪਤੰਗਾਂ ਉਡਾਉਂਦੇ ਸਨ, ਪੁਰਾਣੇ ਸਮੇਂ ਗੁੱਡੀਆਂ ਉਡਾਉਣੀਆਂ, ਤੇ ਹੁਣ ਗੁੱਡੀ ਭਾਵੇਂ ਪਤੰਗ ਕੀਮਤੀ ਬੜੀ ਏ, ਤੇ ਕਈ ਵਾਰੀ ਕੋਠੇ ਤੇ ਚੜ੍ਹਨਾ, ਨਿਆਣੇ ਥੱਲੇ ਉਤਰ ਆਉਣ, ਪੁੱਛੋ ਵੀ ਉਡਾਈ ਕਿਉਂ ਨਹੀਂ, ਕਹਿਣ ਲੱਗੇ ਹਵਾ ਨਹੀਂ, ਹਵਾ ਤੋਂ ਬਿਨਾਂ ਥੋੜਾ ਪਤੰਗ ਉੱਡਦੀ, ਕਿਉਂਕਿ ਉਹਨੂੰ ਉੱਡਣ ਲਈ ਕੋਈ ਪ੍ਰੇਰਕ ਚਾਹੀਦਾ, ਪ੍ਰੇਰਨਾ ਚਾਹੀਦੀ ਏ। ਪਤੰਗ ਤਾਂ ਉੱਡੇਗੀ ਜੇ ਹਵਾ ਹੋਵੇ। ਕਹਿਣ ਲੱਗੇ ਚੇਤੇ ਰੱਖਿਓ, ਜਿਵੇਂ ਹਵਾ ਤੋਂ ਬਿਨਾਂ ਪਤੰਗ ਨਹੀਂ ਉੱਡ ਸਕਦੀ, ਇਸੇ ਤਰ੍ਹਾਂ ਦੁਰਮਤ ਭੈੜੀ ਮਤ ਹੋਵੇ ਇਹਦੇ ਨਾਲ ਮਨ ਭਟਕਦਾ, ਜੇ ਭੈੜੀ ਮਤ ਨਹੀਂ ਤੇ ਮਨ ਵੀ ਕਦੀ ਨਹੀਂ ਭਟਕਦਾ। ਭਾਈ ਸਾਹਿਬ ਦੇ ਬਚਨ ਨੇ ਕਿ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡਣਾ ਸਖਤ ਹੈ। ਸਿਰਫ ਮੈਂ ਸਿੱਧੇ ਜੇ ਅਰਥ ਕਰ ਦੇਣਾ ਕਿ ਪਵਨ ਹੋਵੇ ਤੇ ਪਤੰਗਾਂ ਉੱਡਦੀਆਂ ਨੇ, ਜੇ ਹਵਾ ਨਹੀਂ ਤੇ ਪਤੰਗ ਵੀ ਥੱਲੇ ਡਿੱਗੀ ਪਈ। ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡਣਾ ਸਖਤ ਹੈ। ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਓ ਹਾਓ ਮਿਟੈ ਗਿਰੈ ਖਵੈ ਥਕਤ ਹੈ। ਕਹਿੰਦੇ ਨੇ ਜੇ ਲਾਟੂ ਅਸੀਂ ਪੁਰਾਣੇ ਸਮੇਂ ਅੱਜ ਵੀ ਨਿਆਣੇ ਘੁਮਾਉਂਦੇ ਆ, ਰੱਸੀ ਨਾਲ ਵੱਟ ਦਿੱਤੇ ਹੋਣ ਤੇ ਉਹ ਲਾਟੂ ਘੁੰਮਦਾ, ਜੇ ਰੱਸੀ ਨੂੰ ਵੱਟ ਨਹੀਂ ਤੇ ਲਾਟੂ ਕੀ ਘੁੰਮਣਾ ਹੈ। ਵੱਟ ਮੁੱਕ ਜਾਣ ਤੇ ਉਹ ਲਾਟੂ ਡਿੱਗ ਪੈਂਦਾ ਸੀ, ਖਵਾ ਨਹੀਂ ਤੇ ਪਤੰਗ ਡਿੱਗ ਪੈਂਦੀ ਸੀ। ਕੰਚਨ ਅਸ਼ੁੱਧ ਚੋਂ ਕੁਠਾਰੀ ਠਹਿਰਾਤ ਨਹੀਂ, ਜਿਵੇਂ ਅਸ਼ੁੱਧ ਸੋਨਾ ਕੁਠਾਲੀ ਚ ਪਾਇਆ ਕਦੀ ਟਿਕਦਾ ਨਹੀਂ, ਮੈਲਾ ਸੋਨਾ ਭਟਕਦਾ ਕੁਠਾਲੀ ਦੇ ਵਿੱਚ। ਕੰਚਨ ਅਸ਼ੁੱਧ ਜੋ ਕੁਠਾਰੀ ਠਹਿਰਾਤ ਨਹੀਂ, ਪੈ ਕਹਿਣ ਲੱਗੇ ਸ਼ੁੱਧ ਜਦੋਂ ਬਿਲਕੁਲ ਸ਼ੁੱਧ ਹੋ ਜਾਏ, ਸ਼ੁੱਧ ਭੈ ਨੇਸ਼ਲ ਸ਼ਬ ਕਹਿ ਸ਼ਕਤ ਕਹਿ, ਸ਼ੁੱਧ ਸੋਨਾ ਜਿਹੜਾ ਉਹ ਟਿਕ ਜਾਂਦਾ, ਚਮਕ ਵੀ ਮਾਰਦਾ। ਕਹਿਣ ਲੱਗੇ ਦੁਰਮਤ ਦੁਬਦਾ ਭਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਗੁਰੂ ਦੀ ਮਤ ਨਾਲ ਟਿਕ ਜਾਂਦਾ। ਦੁਰਮਤ ਦੁਬਦਾ ਭਰਮਤ ਹੈ ਚਤੁਰ ਕੁੰਟ, ਦੁਰਮਤ ਏਕ ਟੇਕ ਮੋਨ ਨਾ ਬਕਤ ਹੈ। ਫਿਰ ਇੰਨਾ ਮਨ ਟਿਕ ਜਾਂਦਾ ਗੁਰੂ ਦੀ ਮਤ ਇਹਨੂੰ ਟਿਕਾਂਦੀ ਏ, ਤੇ ਦੁਰਮਤ ਜਿਹੜੀ ਇਹਨੂੰ ਪਟਕਾਂਦੀ ਹੈ। ਫਿਰ ਬੇਨਤੀ, ਖਵਾ ਪਤੰਗ ਨੂੰ ਉਡਾਏਗੀ, ਜੇ ਖਵਾ ਨਹੀਂ ਪਤੰਗ ਕਿੱਥੇ ਉੱਡੇਗੀ। ਜੇ ਮਤ ਮੈਲੀ ਏ ਤੇ ਮਨ ਭਟਕੇਗਾ, ਜੇ ਮਤ ਨੇ ਪਵਨ ਨਾ ਦਿੱਤੀ ਤੇ ਗੁੱਡੀ ਦੀ ਤਰ੍ਹਾਂ ਉੱਡਣ ਤਾਂ ਨਹੀਂ ਲੱਗਾ। ਜੇ ਮਤ ਵਿੱਚ ਵੱਟ ਪੈ ਗਏ ਨੇ ਤੇ ਮਨ ਲਾਟੂ ਦੀ ਤਰ੍ਹਾਂ ਘੁੰਮੇਗਾ, ਜੇ ਵੱਟ ਹੀ ਕੋਈ ਨਹੀਂ ਤੇ ਫਿਰ ਘੁੰਮਣਾ ਕੀ ਹੈ। ਜੇ ਸੋਨੇ ਵਿੱਚ ਮੈਲ ਹੈ ਤੇ ਭਟਕੇਗਾ, ਜੇ ਮੈਲ ਨਹੀਂ ਤੇ ਸੋਨਾ ਟਿਕ ਜਾਏਗਾ। ਭਾਈ ਜੇ ਮਤ ਭੈੜੀ ਹੋ ਗਈ, ਖਿੰਡਦੀ ਰਹੀ ਤੇ ਮਨ ਨੇ ਕਿੱਥੇ ਟਿਕ ਜਾਣਾ ਹੈ। ਹੁਣ ਇਹ ਮਤ ਦਾ ਟਿਕਾ ਕਿੱਥੋਂ ਮਿਲੇ, ਕਿਵੇਂ ਇਹ ਮਤ ਟਿਕੇ? ਸਿਰਫ ਜਿੰਨੀ ਕੁ ਸੋਝੀ ਗੁਰੂ ਜੀ ਨੇ ਦਿੱਤੀ, ਆਪਾਂ ਸਾਰੇ ਮੱਥਾਂ ਟੇਕਨੇ ਆ। ਜੇ ਕੋਈ ਪੁੱਛ ਲੈ ਵੀ ਕਿਉਂ ਟੇਕਿਆ ਜਾਂਦਾ, ਜਿੰਨੇ ਆਪਾਂ ਆਉਂਦੇ ਆ ਸਾਡੇ ਸਾਰਿਆਂ ਦੇ ਹੱਥ ਜੁੜ ਜਾਂਦੇ ਆ, ਅਸੀਂ ਮੱਥਾਂ ਟੇਕਨੇ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫਿਰ ਆਪਾਂ ਪਰਿਕਰਮਾ ਵੀ ਕਰਨੇ ਮੱਥਾ ਟੇਕ ਕੇ। ਹੁਣ ਮੱਥਾ ਟੇਕਣ ਦਾ ਮਤਲਬ ਕੀ ਹੈ, ਇਹਦਾ ਭਾਵ ਕੀ ਹੈ? ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਤਾਂ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਹਿ, ਕਹਿੰਦੇ ਨੇ ਸਿੱਖ ਵਾਸਤੇ ਸਭ ਤੋਂ ਵੱਡਾ ਪੁੰਨ ਕਰਮ ਇਹ ਵੇ ਕਿ ਇਹਨੂੰ ਮੱਥਾ ਟੇਕਣਾ ਆ ਜਾਏ, ਤੇ ਸਭ ਤੋਂ ਵੱਡਾ ਇਹਦੇ ਲਈ ਪੁੰਨ ਕਰਮ ਇਹ ਹੈ ਕਿ ਇਹਨੂੰ ਸਤਿਗੁਰੂ ਦੇ ਸਾਹਮਣੇ ਹੱਥ ਜੋੜਨਾ ਆ ਜਾਏ। ਅਸੀਂ ਰੋਜ਼ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਹਰ ਲਿਵ ਤੇ ਮੰਡਲ ਮੰਡਾ ਹੈ, ਕਿੰਨਾ ਕੁ ਮਨ ਟਿਕ ਜਾਂਦਾ ਹੈ, ਚਮਕਦਾ ਹੈ। ਤੇ ਮਹਾਰਾਜ ਇਹ ਜਿਹੜਾ ਕਾਮ ਕ੍ਰੋਧ ਇਸ ਨਗਰ ਚ ਵਸਿਆ, ਇਹ ਖੰਡਲ ਆਪ ਜੀ ਨੇ ਕਿਹਾ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ, ਤੇ ਕਰੀਏ ਕੀ? ਮਹਾਰਾਜ ਜੀ ਨੇ ਕਿਹਾ ਦੋ ਕੰਮ ਕਰ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਹੁਣ ਇਹ ਬਾਣੀ ਪ੍ਰੈਕਟੀਕਲ ਜੀਵਨ ਕਮਾਉਣ ਲਈ ਕਹਿੰਦੀ ਹੈ ਹੱਥ ਜੋੜ, ਇਹ ਸਭ ਤੋਂ ਵੱਡਾ ਪੁੰਨੀ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਡੰਡੇ ਦੀ ਤਰ੍ਹਾਂ, ਆ ਕਈ ਵਾਰੀ ਲੰਮੇ ਪੈ ਕੇ ਕਿ ਮੱਥਾ ਟੇਕਦੇ ਆ, ਪਰ ਗੱਲ ਤਾਂ ਮੱਥਾ ਥੱਲੇ ਲੱਗਣ ਦੀ ਏ ਭਾਈ। ਇਹ ਕਰਮ ਕਾਂਡ ਨਹੀਂ ਜੇ, ਇਹ ਵਿਖਾਵੇ ਮਾਤਰ ਨਹੀਂ, ਕੇਵਲ ਰਸਮ ਨਹੀਂ। ਕਿਉਂਕਿ ਜੇ ਕਿਤੇ ਮੱਥਾ ਜ਼ਮੀਨ ਤੇ ਲੱਗੇ ਤੇ ਅੰਦਰ ਵਾਲੀ ਮਤ ਗੁਰੂ ਦੇ ਚਰਨਾਂ ਨਾਲ ਲੱਗ ਜਾਏ, ਤੇ ਇਸ ਕਰਕੇ ਮੱਥਾ ਟੇਕਣਿਆ ਮਾਲਕ ਇਸ ਮੱਥੇ ਨੂੰ, ਇਸ ਸਿਰ ਨੂੰ ਸੋਝੀ ਦੇ, ਇਹਦੇ ਵਿੱਚੋਂ ਭੈੜੀ ਮਤ ਦਾ ਨਾਸ਼ ਹੋ ਜਾਏ, ਤੇਰੀ ਮਤ ਦਾ ਪ੍ਰਕਾਸ਼ ਹੋ ਜਾਏ। ਮੱਥਾ ਤਾਂ ਟੇਕਣੇ ਆ। ਤੇ ਫਿਰ ਇੱਥੇ ਸ਼ਬਦ ਵਰਤੇ ਡੰਡੌਤ, ਡੰਡੇ ਦੀ ਤਰ੍ਹਾਂ। ਹੁਣ ਡੰਡੌਤ ਸ਼ਬਦ ਅਸੀਂ ਭਾਵੇਂ ਮੈਂ ਅਰਜ ਕੀਤੀ ਅੱਠ ਅੰਗ ਕਿਸੇ ਲੱਗਣ ਤਾਂ ਕਹਿੰਦੇ ਆ, ਸਿੱਧੇ ਜਰਤ ਕਤੋਂ ਕਰੋ ਡੰਡੌਤ ਡੰਡੇ ਦੀ ਤਰ੍ਹਾਂ। ਜਦੋਂ ਕਿਸੇ ਦੇ ਹੱਥ ਵਿੱਚ ਡੰਡਾ ਹੁੰਦਾ ਤੇ ਡੰਡੇ ਦੀ ਆਪਣੀ ਮਰਜ਼ੀ ਨਹੀਂ, ਇਹ ਪਕੜਨ ਵਾਲੇ ਦੀ ਮਰਜ਼ੀ, ਉਹਦੀ ਮਰਜ਼ੀ ਹੈ ਡੰਡੇ ਨੂੰ ਮੋਢੇ ਤੇ ਰੱਖੇ, ਉਹਦੀ ਮਰਜ਼ੀ ਹੈ ਡੰਡੇ ਨੂੰ ਜ਼ਮੀਨ ਤੇ ਰੱਖੇ, ਉਹਦੀ ਮਰਜ਼ੀ ਹੈ ਕਿ ਡੰਡੇ ਨੂੰ ਘਰ ਦੀ ਕਿਸੇ ਨੁਕਰੇ ਰੱਖ ਦੇ। ਤੇ ਡੰਡਾ ਇੱਕੋ ਗੱਲ ਇੰਨਾ ਸਮਰਪਿਤ ਕਰ ਦਿੰਦਾ, ਕਹਿੰਦਾ ਮੇਰੀ ਮਤ ਮੇਰੀ ਮਰਜ਼ੀ ਤਾਂ ਉਦੋਂ ਮਰ ਗਈ ਜਦੋਂ ਤੂੰ ਕੱਟ ਕੇ ਮੈਨੂੰ ਆਪਣੇ ਹੱਥ 'ਚ ਪਕੜਿਆ। ਜਿਵੇਂ ਮਾਲਕ ਦੇ ਖੱਤ ਵਿੱਚ ਆਇਆ ਹੋਇਆ ਡੰਡਾ ਆਪਣੀ ਮਰਜ਼ੀ ਛੱਡਦਾ, ਮਾਲਕ ਦੇ ਹੁਕਮ ਨੂੰ ਪਾਲ ਰਿਹਾ, ਮਨਾ ਇਸ ਤਰ੍ਹਾਂ ਗੁਰੂ ਦੇ ਚਰਨਾਂ 'ਚ ਡਿੱਗ ਪਓ ਜਿਵੇਂ ਡੰਡਾ, ਉਹਦੀ ਮਰਜ਼ੀ ਨਾਲ ਚੱਲ, ਆਪਣੀ ਮਰਜ਼ੀ ਨਾ ਕਰ। ਕਰ ਡੰਡੌਤ ਪੁੰਨ ਵੱਡਾ ਹੈ, ਬੜਾ ਵੱਡਾ ਪੁੰਨ ਹੈ। ਪਰ ਆਮ ਤੌਰ ਤੇ ਮਤ ਭਟਕਦੀ ਕਿਵੇਂ ਵੇ, ਅੱਗੇ ਆਉਣਾ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ। ਗੁਰੂ ਦੀ ਮਤ ਅਚਲ, ਉਹਨੂੰ ਕੋਈ ਨਹੀਂ ਚਲਾ ਸਕਦਾ। ਜਿਹੜਾ ਗੁਰਮਤੀ ਹੈ ਉਹ ਛੇਤੀ ਕੀਤਾ ਭਟਕਦਾ ਨਹੀਂ। ਛੇਤੀ ਕੀਤਿਆਂ ਮੈਂ ਸ਼ਬਦ ਵਰਤਿਆ, ਸਿਰਫ ਇੱਕ ਬੇਨਤੀ ਕਰਾਂ ਮਤ ਨੂੰ। ਆਮ ਬੰਦਿਆਂ ਨੇ ਭਾਈ ਸਾਹਿਬ ਲਿਖਦੇ ਸਨ ਕਿ ਇੱਕ ਭਾਂਡਾ ਬਣਾਇਆ ਮਤ ਨੂੰ। ਭਾਂਡਾ ਕਿਵੇਂ ਬਣਾਇਆ? ਕਹਿੰਦੇ ਨੇ ਜਿਵੇਂ ਇੱਕ ਫਕੀਰ ਖੱਪਰ ਪਕੜ ਕੇ ਤੁਰਦਾ ਮੰਗਣ, ਭਾਂਡਾ ਉਹਦੇ ਹੱਥ 'ਚ, ਜੋ ਕੁਝ ਮਿਲਿਆ ਉਹਦੇ 'ਚ ਪਾਈ ਗਿਆ। ਖੱਪਰ ਵਿੱਚ ਕਿਸੇ ਰੋਟੀ ਦਿੱਤੀ ਪਾ ਲਈ, ਕਿਸੇ ਸਬਜ਼ੀ ਦਿੱਤੀ ਵਿੱਚ ਸੱਟ ਲਈ, ਮਿੱਠਾ ਦਿੱਤਾ ਵੀ ਸੱਟ ਲਿਆ। ਕਹਿੰਦੇ ਨੇ ਖੈ, ਸਾਰੀਆਂ ਚੀਜ਼ਾਂ ਕੀਮਤੀ, ਰੋਟੀ ਦੀ ਆਪਣੀ ਥਾਂ ਹੈ, ਸਬਜ਼ੀ ਦੀ ਆਪਣੀ ਥਾਂ ਹੈ, ਮਿੱਠੇ ਦੀ ਆਪਣੀ ਥਾਂ ਹੈ, ਖੱਟੇ ਦੀ ਆਪਣੀ ਥਾਂ ਹੈ। ਜਦੋਂ ਖੱਪਰ ਵੀ ਸਾਰੇ ਇਕੱਠੇ ਕਰ ਲਏ, ਉਹ ਬੋ ਮਾਰਨ ਲੱਗ ਪਏ, ਸਾਰੇ ਇਕੱਠੇ ਪਾ ਲੈਣ। ਕਹਿੰਦੇ ਨੇ ਲੋਕਾਂ ਨੇ ਮਤ ਨੂੰ ਖੱਪਰ ਬਣਾਇਆ, ਇਹਦੇ ਵਿੱਚ ਸਾਰੀਆਂ ਅਖਬਾਰਾਂ ਪਹਿਲਾਂ ਫਿੱਟ ਸੱਟੀਆਂ, ਇਸ ਤਰ੍ਹਾਂ ਹੈ ਨਾ। ਰੇਡੀਓ ਸਾਰੇ ਵਿੱਚ, ਟੀਵੀ ਦੇ ਸਾਰੇ ਚਿੱਤਰ ਵਿੱਚ, ਫਿਰ ਆਂਢੀ ਗੁਆਂਢੀ ਫਟਕਣ ਕੋਈ ਨਹੀਂ ਦੇਣਾ, ਗੱਲਾਂ ਸਾਰਿਆਂ ਦੀਆਂ ਵਿੱਚ। ਉਹ ਮਹਾਰਾਜ ਕਹਿੰਦੇ ਨੇ ਕਿੱਥੇ ਗੁਰਮਤ ਸਿੱਖੇਗਾ, ਪਹਿਲਾਂ ਭਾਂਡਾ ਦੇਖ। ਤੇਰੀ ਮਤ ਵਾਲੇ ਭਾਂਡੇ ਵਿੱਚ ਤਾਂ ਬੋ ਪਈ ਆਉਂਦੀ, ਇਹਨੂੰ ਕੱਢ ਕੇ ਸਾਫ਼ ਕਰ ਜੇ ਗੁਰੂ ਦੀ ਮਤ ਟਿਕਾਣੀ ਆ। ਭਾਈ ਸਾਹਿਬ ਨੇ ਬੜੀ ਸੋਹਣੀ ਇਹ ਵੈਸੇ ਹੈ ਤੇ ਉਹਨਾਂ ਦੀ ਨਜ਼ਮ ਹੀ, ਉਹ ਲਿਖਦੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ। ਭਾਈ ਵੀਰ ਸਿੰਘ ਜੀ, ਜਾਣਕਾਰੀ ਇਕੱਠੀ ਕਰਨੀ ਹੋਰ ਚੀਜ਼ ਏ, ਅਨੁਭਵ ਵਿੱਚ ਉਤਰ ਜਾਣਾ ਹੋਰ ਚੀਜ਼ ਹੈ। ਜਾਣਕਾਰੀ ਨਾਲ ਬੰਦਾ ਗਿਆਨੀ ਬਣ ਸਕਦਾ, ਵਕਤਾ ਬਣ ਸਕਦਾ, ਜਾਣਕਾਰੀ ਨਾਲ ਲਿਖਾਰੀ ਬਣ ਸਕਦਾ। ਖਿਮਾ ਕਰਿਓ, ਜਦੋਂ ਅਨੁਭਵ ਵਿੱਚ ਬੰਦਾ ਉਤਰਦਾ, ਮਤ ਅਚਲ ਹੁੰਦੀ ਏ, ਉਹਦੇ ਵਿੱਚੋਂ ਜਿਹੜਾ ਗਿਆਨ ਨਿਕਲਦਾ, ਉਸ ਗਿਆਨ ਨੂੰ ਨਾ ਕਿਸੇ ਤੋਂ ਬਾਹਰੋਂ ਸਿੱਖਿਆ ਜਾਂਦਾ ਤੇ ਨਾ ਕਿਤੋਂ ਅਪਣਾਇਆ ਜਾਂਦਾ, ਉਹ ਤਰੋ ਤਾਜ਼ਾ ਆਪਣਾ ਹੈ। ਹਜ਼ੂਰ ਦੇ ਬਚਨ ਦੀ ਵਿਆਖਿਆ ਲਈ ਮੈਂ ਪ੍ਰਮਾਣ ਲਿਆ, ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ, ਭਰਿਆ ਗਿਆ ਸਾਰਾ ਭਾਂਡਾ, ਭਰਿਆ ਦੇਖ ਅਭਰਿਆ ਸਾਮੇ, ਜਾਣਾ ਪੰਡਿਤ ਹੋਇਆ। ਹੁਣ ਚਾਰ ਬੰਦਿਆਂ ਨੇ ਕਹਿ ਵੀ ਦਿੱਤਾ ਕਿ ਵਾਹ 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 ਵਾਹ, ਤੇਰੇ ਵਰਗਾ ਬੁਲਾਰਾ ਕੋਈ ਨੀ, ਤੇਰੇ ਵਰਗੀ ਸੱਚੀ ਗੱਲ ਕੋਈ ਨੀ ਕਰਦਾ। ਉਹ ਕੱਲਿਆਂ ਬੈਠ ਕੇ ਅੰਦਰ ਦੀ ਖੌਮੇ ਅੱਗੇ ਨੀ ਸੀ ਛੱਡਦੀ। ਉਹਨੇ ਕਿਹਾ ਲਾਕੀ, ਹੁਣ ਤੇ ਲੋਕਾਂ ਨੇ ਵੀ ਸਵੀਕਾਰ ਲਿਆ, ਜਾਣਾ ਪੰਡਿਤ ਹੋਇਆ, ਜਿਵੇਂ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਟੁਰਿਆ। ਕਿਉਂਕਿ ਮਤ ਨੀਵੀਂ ਹੋ ਗਈ, ਮਨ ਉੱਚਾ ਹੋ ਗਿਆ ਨਾ, ਮੈਂ ਉੱਚਾ ਹੋ ਤੁਰਿਆ। ਤੇ ਇੱਕ ਦਿਨ ਸਮਰਥ ਗੁਰੂ ਕੋਲ ਲੈ ਗਏ, ਇੱਕ ਦਿਨ ਇਹ ਕਚਕੋਲ ਗੁਰੂ ਦੇ ਕੋਲ ਵੀ ਚਲਾ ਗਿਆ, ਉੱਚਾ ਹੋ ਤੁਰਿਆ। ਇੱਕ ਦਿਨ ਇਹ ਕਚਕੋਲ ਮੈਂ ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਕਹਿਣ ਲੱਗੇ ਚੁੱਕ ਆਪਣੀ ਖੋਪੜੀ ਨੂੰ, ਤੇਰੀ ਚੁੱਕ ਖੋਪੜੀ, ਤੇਰੀ ਮੱਤ ਵਿੱਚੋਂ ਜੂਠ ਦੀ ਮੈਲ ਹੁੰਦੀ, ਤੇਰਾ ਆਪਣਾ ਜੀਵਨ ਕੀ ਹੈ। ਗੱਲਾਂ ਹੀ ਇਕੱਠੀਆਂ ਕੀਤੀਆਂ ਨੇ ਨਾ, ਸ਼ਬਦ ਹੀ ਇਕੱਠੇ ਕੀਤੇ ਨੇ ਨਾ, ਤਰਕ ਹੈ ਨਾ ਤੇਰੇ ਕੋਲ। ਇੱਕ ਦਿਨ ਇਹ ਕੁਛ ਕੋਲ ਰਹਿ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਜਿਹੜੀ ਮੈਲ ਚਮੜੀ ਸੀ ਨਾ ਦੁਰਮਤ, ਮਲ ਮਲ ਕੇ ਤੋ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ, ਕਹਿੰਦੇ ਨੇ ਮਤ ਤਾਂ ਉਹੀ ਸੀ, ਹੁਣ ਭਾਂਡਾ ਇਸ ਤਰ੍ਹਾਂ ਲਿਸ਼ਕਣ ਲੱਗ ਪਿਆ, ਕਿਉਂਕਿ ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਨੂੰ ਧੋ ਦਿੱਤਾ। ਗੁਰਮੁਖੋ ਫਿਰ ਮੈਂ ਅਰਜ਼ ਕਰਾਂ, ਮੱਥਾ ਟੇਕਨੇ ਆ, ਭਾਵੇਂ ਗੁਰਮੁਖ ਪਿਆਰੇ ਸਾਖੀਕਾਰਾਂ ਲਿਖਿਆ ਸੀ ਕਿ ਮਹਾਰਾਜ ਜੀ ਨੇ ਕਿਹਾ ਸਿੱਖ ਭਾਵਨਾ ਨਾਲ ਮੱਥਾ ਟੇਕਦਾ, ਜਿਵੇਂ ਸਟੈਂਪ ਮੋਰ ਦੇ ਅੱਖਰ ਪੜੀਏ ਪੁੱਠੇ ਨੇ, ਪੜੇ ਨਹੀਂ ਜਾਂਦੇ, ਸ਼ਾਹੀ ਲਾ ਕੇ ਝੁਕਾ ਦਿਓ, ਉਹਦੇ ਅੱਖਰ ਵੀ ਸਿੱਧੇ ਹੋ ਜਾਂਦੇ ਨੇ। ਕਿਤੇ ਭਾਵਨਾ ਨਾਲ ਮਤ ਗੁਰੂ ਦੇ ਚਰਨਾਂ ਸਮਰਪਿਤ ਕੀਤੀ ਹੋਵੇ, ਇਸ ਮਤ ਦੇ ਪੁੱਠੇ ਕਰਮ ਵੀ ਮਾਲਕ ਸਿੱਧੇ ਕਰ ਦਿੰਦਾ। ਫਿਰ ਇੱਥੇ ਬੇਨਤੀ, ਪਰ ਉਹ ਝੁਕਣਾ ਮੱਥੇ ਦਾ ਟੇਕਣਾ, ਕਿਉਂਕਿ ਬੱਚੇ ਹੀ ਪੁੱਛ ਸਕਦੇ ਆ ਵੀ ਆਪਾਂ ਕਿਉਂ ਮੱਥਾ ਟੇਕਨੇ ਆ, ਹੱਥ ਕਿਉਂ ਜੋੜਨੇ ਆ। ਹੱਥ ਜੋੜਨਾ ਸਮਰਪਿਤ ਹੈ, ਜਦੋਂ ਹੱਥ ਜੁੜ ਜਾਣ ਬੰਦੇ ਦੀ ਤਾਕਤ ਨਹੀਂ। ਆ ਪੁਰਸ਼ ਤੁਸੀਂ ਦੇਖਦੇ ਹੋ, ਭਾਵੇਂ ਇਹ ਬਾਹਰ ਦੇ ਬਿੰਬ ਨੇ, ਪਰ ਇਹਨਾਂ ਦਾ ਸੰਬੰਧ ਅੰਦਰੂਨੀ ਜੀਵਨ ਨਾਲ ਹੈ। ਪੁਲਿਸ ਪਕੜਦੀ ਪਹਿਲਾਂ ਕੜੀ ਲਾਉਂਦੀ, ਉਹ ਕਹਿੰਦੀ ਇਹਦਾ ਹੱਥ ਪਕੜੋ ਪਹਿਲਾਂ, ਬਾਕੀ ਤਾਂ ਕੁਛ ਨਹੀਂ ਨਾ, ਹੱਥ ਜਕੜੋ, ਕਿਉਂਕਿ ਇਹਦੀ ਸ਼ਕਤੀ ਇਹਨੇ ਇਸ ਤਰ੍ਹਾਂ ਜ਼ਾਹਰ ਕਰਨੀ ਹੈ। ਤੇ ਜਦੋਂ ਆਪਾਂ ਗੁਰੂ ਦੇ ਸਾਹਮਣੇ ਹੱਥ ਜੋੜਦੇ ਹਾਂ ਨਾ, ਇਹ ਅਸਲ ਵਿੱਚ ਇੱਕ ਪਰਨੇ ਮਾਲਕਾ, ਮੈਂ ਆਪਣੇ ਹੱਥ 'ਚ ਕੁਝ ਨਹੀਂ ਰੱਖਿਆ, ਮੁੱਠੀਆਂ ਬੰਦ ਕਰਕੇ ਨਹੀਂ, ਸਿੱਧੇ ਐ ਜੋੜ ਕੇ ਉਂਗਲਾਂ, ਮੈਂ ਹੱਥ ਜੋੜ ਕੇ ਆ ਗਿਆ, ਮੇਰੇ 'ਚ ਕੋਈ ਸ਼ਕਤੀ ਨਹੀਂ, ਮੈਂ ਸਭ ਕੁਝ ਤੇਰੇ ਚਰਨਾਂ 'ਚ ਸਮਰਪਿਤ ਕਰ ਦਿੱਤਾ। ਤਾਂ ਹੀ ਗੁਰੂ ਜੀ ਨੇ ਕਿਹਾ ਕਿ ਨਮਸਕਾਰ ਕਰਨ ਦੀ ਗੱਲ ਬਣੀ ਬਾਣੀ 'ਚ ਬਹੁਤ ਵਾਰੀ ਕਹੀ ਕਿ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਮੱਥਾ ਤਾਂ ਟੇਕਿਆ ਮੈਨੂੰ ਅਡੋਲ ਮਤ ਦੇ ਦੇ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਮੱਥਾ ਟੇਕਣਾ ਗੋਬਿੰਦ ਦੇ ਗੁਣ ਗਾ ਆਪਾਂ ਸਮਰਪਿਤ ਕਰ। ਭਾਈ ਸਾਹਿਬ ਨੇ ਤਾਂ ਪਹਿਲਾ ਸ਼ਬਦ ਹੀ ਲਿਖਿਆ, ਭਾਈ ਗੁਰਦਾਸ ਜੀ ਨੇ ਵਾਰਾਂ ਲਿਖਦਿਆਂ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ। ਹੁਣ ਉਹ ਮਤ ਜਿਹੜੀ ਸਤਿਗੁਰੂ ਨੇ ਦਿੱਤੀ ਹੈ, ਗੁਰੂ ਦੀ ਦਿੱਤੀ ਮਤ ਅਚਲ ਹੈ, ਉਹ ਚਲਾਏ ਮਾਨ ਨਹੀਂ। ਬਾਕੀ ਹੋ ਸਕਦਾ ਬੰਦਾ ਥਿੜਕ ਜਾਏ, ਕਿਤੇ ਆਪਣੇ ਆਪ ਨੂੰ ਪਟਕਾ ਲਏ, ਪਰ ਗੁਰੂ ਦੀ ਮਤ ਐਸੀ ਅਚਲ ਹੈ, ਉਹ ਚਲਾਏ ਮਾਨ ਨਹੀਂ। ਤੇ ਜਿਹਦੇ ਕੋਲ ਗੁਰੂ ਦੀ ਮਤ ਆ ਗਈ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅਨੁਸਾਰ ਕਈ ਵਾਰੀ ਸੰਸਾਰ ਦੇ ਰਿਸ਼ਤੇ ਵੀ ਤਿੜਕ ਜਾਂਦੇ ਨੇ, ਪਰ ਉਹ ਗੁਰੂ ਦੀ ਮਤ ਤੇ ਪਹਿਰਾ ਦਿੰਦਿਆਂ ਕਦੇ ਪਿੱਛੇ ਨਹੀਂ ਹਟਦਾ। ਆਓ ਅਸੀਂ ਬਾਣੀ 'ਚ ਥੋੜਾ ਜਿਹਾ ਹੋਰ ਦੇਖ ਲਈਏ। ਅਚਲ ਮਤ, ਆਮ ਤੌਰ ਤੇ ਮਤ ਨੂੰ ਵੰਚਲਿਤ ਕਰਨ ਵਾਲੇ ਬਹੁਤ ਮਿਲਦੇ ਨੇ। ਅੱਜ ਸਾਡਾ ਇੱਕ ਸੁਭਾਅ ਹੈ, ਧਰਮ ਨਾ ਕਦੀ ਪਹਿਲਾਂ ਭੀੜ ਸੀ ਨਾ ਅੱਜ ਭੀੜ ਏ, ਤਮਾਸ਼ਗੀਰ ਤੇ ਤਮਾਸ਼ਬੀਨਾਂ ਦੀ ਭੀੜ ਤਾਂ ਹੋ ਸਕਦੀ ਏ, ਧਰਮ ਕਮਾਉਣ ਵਾਲਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਗੁਰੂ ਕਾ ਲਾਲ ਉੱਠਦਾ ਹੈ। ਜੇ ਅਸੀਂ ਸੋਚੀਏ ਵੀ ਕਿਸੇ ਬੰਦੇ ਪਿੱਛੇ ਇੰਨੀ ਲੋਕਾਂ ਦੀ ਭੀੜ ਏ ਕਿ ਉਹ ਸਾਰੀ ਭੀੜ ਧਰਮ ਏ, ਉਦੋਂ ਵੀ ਮਤ ਨਾਲ ਫੈਸਲਾ ਲਈਏ ਗੁਰੂ ਦੇ ਸ਼ਬਦ ਦੀ ਰੋਸ਼ਨੀ 'ਚ ਕਿ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜੇ ਇੰਨੀ ਭੀੜ ਲੱਗ ਜਾਏ ਕਿ ਲੋਕ ਕਿਨਾਰਿਆਂ ਤੇ ਖਲੋ ਕੇ ਕਹਿਣ ਬਾਬਾ ਜੀ, ਪੀਰ ਜੀ, ਸੰਤ ਜੀ, ਤੇ ਅਸੀਂ ਕਹਾਂਗੇ ਆਖਰ ਲੋਕੀ ਕਮਲੇ ਨੇ ਨੀ ਦੁਨੀਆਂ ਪਿੱਛੇ ਲੱਗੀ ਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੇਤੇ ਰੱਖੀ, ਕਮਲੇ ਤੇ ਨਹੀਂ ਕਹਾਂਗੇ, ਚੇਤੇ ਰੱਖ ਸਿਆਣਪ ਭੀੜ ਵੀ ਨਹੀਂ ਹੁੰਦੀ। ਧਰਮ ਕਮਾਉਣ ਵਾਲਾ ਅਚਲ ਮਤ ਇੱਕ ਐਸੀ ਏ, ਸਾਰੀ ਭੀੜ ਇੱਕ ਪਾਸੇ ਖਲੋਤੀ ਹੋਵੇਗੀ, ਐਰਨ ਮਤ ਵਾਲਾ ਇੱਕ ਪਾਸੇ ਖਲੋਤਾ ਹੋਵੇਗਾ, ਤੇ ਜਿੱਥੇ ਉਹ ਖਲੋਤਾ ਵਕਤੀ ਤੌਰ ਤੇ ਲੋਕ ਨਾ ਸਮਝਣ, ਪਰ ਅਚਲ ਮਤ ਨੂੰ ਮਾਂ ਦੀ ਮਮਤਾ ਵੀ ਨਹੀਂ ਡੁਲਾ ਸਕੀ। ਆਓ ਇੱਕ ਸ਼ਬਦ ਅਸੀਂ ਪੜ੍ਹ ਲਈਏ ਗੁਰੂ ਗ੍ਰੰਥ ਸਾਹਿਬ ਵਿੱਚ, ਭਾਵੇਂ ਇਹ ਗੁਰੂ ਅਮਰਦਾਸ ਤੇ ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਆਪਸ ਚ ਮਿਲਦਾ ਹੈ। ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲੈ ਲਿਓ ਉਭਾਰੇ। ਪ੍ਰਹਿਲਾਦ ਅੱਗੋ ਬੋਲਦਾ, ਪ੍ਰਹਿਲਾਦ ਕਹਿ ਸੁਣੋ ਮੇਰੀ ਮਾਈ, ਰਾਮ ਨਾਮ ਨਾ ਛੋਡਾਂ ਗੁਰਦੀਆ ਬੁਝਾਈ। ਕੀ ਆਪਸ ਚ ਖੂਨ ਦਾ ਰਿਸ਼ਤਾ ਨੇ? ਮਾਂ ਦਾ ਦੁੱਧ ਪੀਤਾ, ਮਾਂ ਨੇ ਪਾਲਿਆ। ਉਹ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਮਤ ਸਮਝਾ ਦਿੱਤੀ ਵੀ ਰਾਮ ਨਾਮ ਹੀ ਪਰਪੱਕ ਹੈ। ਮਾਂ ਤਰਲੇ ਲੈਂਦੀ ਰਹੀ, ਐਰਨ ਮਤ ਸੀ, ਸਾਰੇ ਰਿਸ਼ਤੇ ਖੂਨ ਦੇ ਇੱਕ ਪਾਸੇ ਹੋ ਗਏ, ਕੱਲਾ ਬੱਚਾ ਇੱਕ ਪਾਸੇ ਖਲੋਤਾ ਰਿਹਾ। ਸਿਰਫ ਤਤ ਭਾਵ ਲੈਣਾ। ਭਗਤ ਨਾਮਦੇਵ ਸਾਹਿਬ ਉਹਨਾਂ ਦਾ ਤੇ ਸ਼ਬਦ ਹੀ ਏਵੇ। ਉਹ ਕਹਿੰਦੇ ਨੇ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮ ਹੀ ਪਚਹਾਰੇ। ਅਸਲ ਵਿੱਚ ਮਤ ਨੂੰ ਵੰਚਲਿਤ ਕਰਨ ਲਈ, ਮਤ ਨੂੰ ਪ੍ਰਮਾਣ ਵਾਸਤੇ ਕਈ ਵਾਰੀ ਵਿਦਵਾਨਾਂ ਦਾ ਸਹਾਰਾ ਲਿਆ ਜਾਂਦਾ। ਇਹ ਕੋਈ ਜ਼ਰੂਰੀ ਨਹੀਂ ਕਿ ਹਰ ਵਿਦਵਾਨ ਕੌਮ ਦਾ ਉਸਰੀਆ ਹੀ ਹੋਵੇ। ਅੱਖਰ ਉਹਦੇ ਕੋਲ ਹੋ ਸਕਦੇ ਨੇ, ਸ਼ਬਦ ਉਹਦੇ ਕੋਲ ਹੋ ਸਕਦੇ ਨੇ। ਕਈ ਵਾਰੀ ਸਿਆਣੇ ਬੰਦੇ ਵੀ ਪਿਛਲਿਆਂ ਨੂੰ ਡੋਬਣ ਵਾਸਤੇ ਤੁਰ ਪੈਂਦੇ ਨੇ। ਆਓ ਥੋੜਾ ਜਿਹਾ ਬਾਣੀ ਚ ਅਸੀਂ ਦੇਖੀਏ। ਪਰ ਰੱਬ ਮਿਹਰ ਕਰੇ, ਕਦੀ ਵੀ ਇੱਕ ਮੈਂ ਹੋਰ ਅਰਜ਼ ਕਰਦਿਆਂ, ਜੋ ਸਾਡੇ ਸਿੱਖਾਂ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ, ਅਸੀਂ ਕਿਸੇ ਬੰਦੇ ਦੇ ਜੀਵਨ ਨੂੰ ਨੇੜੇ ਨਹੀਂ ਦੇਖਦੇ, ਸਿਰਫ ਸੁਣੀ ਕੋਈ ਗੱਲ ਉਹਦੇ ਉੱਤੇ ਥੋਪਣ ਲੱਗ ਪੈਂਦੇ। ਫਲਾਣੇ ਬੰਦੇ ਨੇ ਇਹਦੇ ਬਾਰੇ ਆਖਿਆ, ਅਚਲ ਮਤ ਦੀ ਗੱਲ ਮੈਂ ਕਰ ਰਿਹਾ, ਮਤ ਭਰਮ ਜਾਂਦੀ। ਫਲਾਣੇ ਬੰਦੇ ਨੇ ਆਹ ਗੱਲ ਕਹੀ। ਮੈਂ ਅਰਜ਼ ਕਰਾਂ, ਕਦੀ ਹਨੇਰੇ ਵਿੱਚ, ਮੈਂ ਅਕਸਰ ਕਹਿੰਦਾ ਹਨੇਰੇ ਚ ਤੀਰ ਨਾ ਚਲਾ, ਕਿਤੇ ਬੇਦੋਸ਼ ਸਰਵਣ ਨਾ ਮਾਰਿਆ ਜਾਏ। ਹੋ ਸਕਦਾ ਕਿਸੇ ਦਾ ਸਰਵਣ ਮੇਰੇ ਤੇ ਇੱਥੇ ਰਾਮ ਵਰਗੇ ਪੁੱਤਰ ਨੂੰ ਵੀ ਬਨਵਾਸ ਮਿਲ ਸਕਦਾ ਹੈ। ਕਹਾਣੀ ਚ ਨਹੀਂ ਕੇਵਲ, ਅਚਲ ਮਤ ਗੁਰੂ ਦੀ ਮਤ ਦੀ ਰੋਸ਼ਨੀ ਚ ਚੱਲ। ਕਿਸੇ ਬਾਰੇ ਕੋਈ ਕੁਛ ਕਹਿ ਰਿਹਾ, ਤੂੰ ਨਿੱਜੀ ਤੌਰ ਤੇ ਪਹਿਲਾਂ ਉਹਨੂੰ ਦੇਖ ਤਾਂ ਸਹੀ, ਬਿਨਾਂ ਦੇਖਣ ਤੋਂ ਫੈਸਲਾ ਨਾ ਦਈ, ਕਿਉਂਕਿ ਰੱਬ ਨੇ ਤੈਨੂੰ ਕੰਨ ਦੋ ਦਿੱਤੇ ਨੇ, ਜੀਭ ਇੱਕ ਦਿੱਤੀ ਏ, ਇਸ ਕਰਕੇ ਦਿੱਤੀ ਏ ਕਿ ਸੁਣੀ ਦੋ ਵਾਰੀ ਤੇ ਇੱਕ ਬੋਲੀ ਇੱਕ ਵਾਰੀ। ਪਿਆਰੇ, ਉਹ ਕੰਨ ਨਾਲ ਕੋਈ ਨਹੀਂ ਸੁਣਦਾ, ਕੇਵਲ ਬੋਲਿਆ ਜਾ ਰਿਹਾ। ਜਾਜਾਂ, ਮੈਂ ਇੱਥੇ ਸਟੇਜ ਤੇ ਬੈਠਾ, ਮੇਰੇ ਕੋਲ ਮੈਕੇ, ਮੈਂ ਠੱਪੇ ਲਾਈ ਜਾਂਗਾ, ਮੇਰਾ ਆਖਰੀ ਫੈਸਲਾ ਬਿਲਕੁਲ ਨਹੀਂ ਹੈ। ਗੁਰਮਤ ਨਹੀਂ ਕਹਿ ਰਹੀ, ਗੁਰੂ ਦੀ ਮਤ ਅਚਲ ਹੈ। ਹੁਣ ਭਗਤ ਨਾਮਦੇਵ ਉਹ ਸ਼ਬਦ ਕਹਿ ਰਹੇ ਨੇ ਤੇ ਮੈਂ ਅਰਜ਼ ਕਰ ਰਿਹਾ, ਕਈ ਵਾਰੀ ਵਿਦਵਾਨ ਵੀ ਮਤ ਨੂੰ ਭਰਮਾਉਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਬਚਨ ਨੇ, ਹਰਨਾ ਬਾਜਾਂ ਤੈ ਸ਼ਿਕਦਾਰਾਂ। ਹਰਨ ਇੱਕ ਪਕੜਦਾ ਸ਼ਿਕਾਰੀ, ਉਹਨੂੰ ਕਰ ਲਿਆ ਕਿ ਘਾਹ ਪਾਉਂਦਾ, ਉਹਨੂੰ ਇੰਨਾ ਕੁ ਸਿਖਾ ਦਿੰਦਾ, ਘਰ ਨਾਲ ਇੰਨਾ ਕੁ ਜੋੜ ਲੈਂਦਾ, ਉਹਨੂੰ ਪਤਾ ਵੀ ਖਰਨ ਪਿੱਛੇ ਖਰਨਾ ਦੀ ਡਾਰ ਬਣਦੀ ਏ, ਜੰਗਲ ਵੱਲ ਤੋਰਦਾ। ਉਹ ਖਰਨ ਜੰਗਲ ਚ ਗਿਆ ਹੋਇਆ ਹੋਰਨਾ ਖਰਨਾ ਨੂੰ ਪਿੱਛੇ ਲਾ ਲੈਂਦਾ। ਉਹ ਪਿਛਲੇ ਵਿਚਾਰੇ ਉਸ ਆਗੂ ਦੀ ਮਤ ਤੇ ਭਰੋਸਾ ਕਰ ਬੈਠਦੇ ਨੇ। ਹਰਨ ਆ ਕੇ ਅੰਦਰ ਸ਼ਿਕਾਰੀ ਦੀ ਕੁੱਲੀ ਚ ਵੜ ਗਿਆ ਤੇ ਪਿਛਲੇ ਜਿਹੜੇ ਭਰੋਸਾ ਕਰਕੇ ਉਹਨਾਂ ਦੇ ਸਾਰੇ ਸੀਨੇ ਗੋਲੀਆਂ ਨਾਲ ਫੁੰਡ ਦਿੱਤੇ। ਦੇਖੋ, ਪੜਿਆ ਪਿਛਲਿਆਂ ਨੇ ਇਹਨਾਂ ਦੇਖਿਆ ਵੀ ਕਿੱਧਰ ਲਿਜਾਂਦਾ ਪਿਆ। ਉਹਨਾਂ ਇੱਕੋ ਗੱਲ ਦੇਖੀ, ਆਖਿਰ ਸਾਡੀ ਬਰਾਦਰੀ ਏ, ਸਾਡਾ ਭਰਾ ਏ, ਸਾਡੀ ਤਰ੍ਹਾਂ ਘਾਹ ਖਾਂਦਾ। ਅਸੀਂ ਕਈ ਵਾਰੀ ਸੋਚਨੇ ਆਖਿਰ ਸੁਣਾਉਂਦਾ ਤੇ ਗੁਰੂ ਦੇ ਸ਼ਬਦ ਹੀ ਹੈ, ਪਰ ਘੱਟੋ ਘੱਟ ਦੇਖੀ ਕਿਤੇ ਹੋਰ ਡੇਰੇ ਵਾਲੇ ਪਾਸੇ ਤੇ ਨਹੀਂ ਚੁੱਕ ਕੇ ਲਿਜਾਂਦਾ ਪਿਆ। ਖਰਨਾ ਬਾਜਾਂ, ਬਾਜ ਇੱਕ ਪੰਛੀ ਏ, ਭਾਵੇਂ ਭਾਈ ਕਾਨ ਸਿੰਘ ਨਾਭਾ ਨੇ ਬਾਜ ਨੂੰ ਮਦੀਨ ਮੰਨਿਆ, ਇਹਦਾ ਨਰ ਜਿਹੜਾ ਉਹ ਜ਼ੁਰਾ ਹੈ। ਬਾਜ ਉਹਨੂੰ ਰੇਸ਼ਮੀ ਡੋਰ ਬੰਦ ਹੈ, ਕਈ ਸ਼ਿਕਾਰੀ ਬਾਜ ਦੇ ਪੈਰਾਂ ਚ ਘੁੰਗਰੂ ਬੰਨੀ ਮੈਂ ਦੇਖਿਆ। ਉਹ ਬਾਜ ਕੀ ਕਰਦਾ, ਸ਼ਿਕਾਰੀ ਸਿਖਾਉਂਦਾ, ਬੋਟੀ ਰੋਜ਼ ਪਾਉਂਦਾ ਮਾਸ ਦੀ, ਤੇ ਉਹਨੂੰ ਕਹਿੰਦਾ ਮੈਂ ਤਿੱਤਰ ਬਟੇਰਿਆਂ ਪਿੱਛੇ ਭੱਜ ਨਹੀਂ ਸਕਦਾ, ਮੇਰਾ ਕੰਮ ਤੂੰ ਕਰ ਸਕਣਾ, ਤੂੰ ਦੌੜ ਉੱਡੀ। ਇੱਕ ਅੱਧਾ ਬਟੇਰਾ ਤਿੱਤਰ ਮਿਲੇ, ਉਹਨੂੰ ਪੰਜੇ ਚ ਪਕੜਦਾ ਬਾਜ ਤੇ ਲਿਆ ਕੇ ਮਾਲਕ ਦੇ ਪੈਰਾਂ ਸਰ ਦਿੰਦਾ। ਸਿਖਾਇਆ ਤਾਂ ਬਾਜ ਵੀ ਏ, ਪਰ ਉਹਦੀ ਮਤ ਸਿਖਾਈ ਹੋਈ ਕਿਸੇ ਨੂੰ ਮਾਰਨ ਤੁਰ ਪਈ ਹੈ। ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜ਼ਾਤ ਫਹਾਇਨ, ਅੱਗੇ ਨਾਹੀ ਥਾਉ। ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਉ। ਉਹ ਵਿਦਵਾਨ ਜੀ ਦੀ ਜੜ ਕਹਿਵੇਂ ਤੇ ਜਿਹਦੀ ਜੜ ਕਾਇਮ ਹੈ ਨਾ ਉਹ ਰੁੱਖ ਸ਼ਾਂਤ ਆਏਗਾ, ਜਿਹਦੀ ਜੜ ਕੋਈ ਨੀ, ਕਦੀ ਪੱਤੇ ਤਾਂ ਨੀ ਉੱਤੇ ਆ ਜਾਂਦੇ। ਸਿੱਖੀ ਇੱਕ ਜੀਵਨ ਜਾਂਚ, ਸਿੱਖੀ ਕਥਾ ਵੀ ਨੀ ਜੇ ਮੈਨੂੰ ਬਖਸ਼ ਦਿਆ ਜੇ, ਕੱਲਾ ਮੈਂ ਕਹੀ ਜਾਂ ਵੀ ਇਹ ਪ੍ਰਯੋਜਨ ਸਿੱਖੀ ਕਮਾਈ ਦਾ ਨਾਮ ਹੈ। ਹੁਣ ਉਧਰ ਤੁਸੀਂ ਦੇਖੋ ਪ੍ਰਹਿਲਾਦ ਅਚਲ ਮਤ ਕੀ, ਮੈਂ ਭਾਵੇਂ ਇਹਦੇ ਬਾਣੀ ਚ ਤੁਸੀਂ ਬੇਅੰਤ ਪ੍ਰਮਾਣ ਲਈ ਜਾਂਗੇ, ਸੰਡਾ ਮਰਕਾ ਜਾਏ ਪੁਕਾਰੇ, ਸੰਡਾ ਤੇ ਅਮਰਕ ਦੋਵੇਂ ਉਸਤਾਦ ਨੇ, ਵਿਦਵਾਨ ਨੇ, ਪੜ੍ਹੇ ਨਹੀਂ ਹਮ ਹੀ ਪਚਹਾਰੇ। ਹਰਨਾਕਸ਼ ਨੂੰ ਕਹਿੰਦੇ ਨੇ ਦੀ ਮਾਂ ਨੂੰ ਪ੍ਰਹਿਲਾਦ ਜੀ ਨੂੰ ਕਹਿੰਦੇ ਨੇ ਸਹੀ ਖੱਪ ਗਏ, ਇਹ ਆਪਣੀ ਮਤ ਛੱਡਣ ਨੂੰ ਤਿਆਰ ਨੇ, ਐਰਨ ਮਤ ਪੜ੍ਹੇ ਨਹੀਂ ਹਮ ਹੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ। ਇਹਨੂੰ ਕੀ ਜਪਾਣਾ ਸੀ, ਇਹ ਇੰਨਾ ਪੱਕਾ ਨਿਕਲਿਆ ਨਿੱਕਾ ਜਿਹਾ ਨਿਆਣਾ, ਇਹ ਤਾੜੀਆਂ ਮਾਰਦਾ ਤੇ ਨਾਲੇ ਨਿਆਣਿਆਂ ਨੂੰ ਕਹੀ ਜਾਂਦਾ ਰਾਮ ਨਾਮ ਜਪੋ, ਚਟਿਆ ਸਭੇ ਬਿਗਾਰੇ, ਰਾਮ ਨਾਮ ਜਪੋ ਕਰੇ ਹਿਰਦੈ ਹਰਜੀ ਕੋ ਸਿਮਰਨ ਧਰੇ। ਅਗਾ ਮਾਂ ਆ ਗਈ, ਉਹਨੇ ਕਿਹਾ ਬਸ ਦਾ ਬਸ ਕੀ ਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਐਰਨ ਮਤ ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੇ ਤਿੰਨ ਤੋਂ ਔਰ ਠਾਨੀ, ਐਰਨ ਮਤ ਕਹਿੰਦਾ ਜੇ ਐਰਨ ਠੋਕਰਾ ਸਹਿੰਦੀਏ, ਅਚਲ ਮਤ ਜਿਹਦੇ ਉੱਤੇ ਕਿਸੇ ਸ਼ਬਦ ਦਾ ਕਿਸੇ ਬੋਲ ਦਾ ਅਸਰ ਨਾ ਹੋਵੇ। ਹਜ਼ੂਰ ਕਹਿੰਦੇ ਨੇ ਕਿ ਆਪਣੀ ਮਤ ਅਚਲ ਬਣਾ, ਅਚਲ ਮਤ ਇਹ ਖੰਗਤਾ ਦਾ ਪ੍ਰਤੀਕ ਨਹੀਂ, ਫਿਰ ਬੇਨਤੀ ਸਮਝਿਓ, ਉਹ ਮਤ ਜਿਹੜੀ ਧਾਰਨ ਕਰਨ ਨਾਲ ਭਾਵੇਂ ਅੱਖਰ ਧਰਮ ਦੇ ਹੋਣ ਪਰ ਅੰਦਰ ਹਨੇਰੇ ਚ ਡੁੱਬਿਆ ਹੋਵੇ, ਉਹ ਮਤ ਵੀ ਪ੍ਰਵਾਨ ਨੇ। ਮਨ ਜਾਣਾ ਸਭ ਬਾਤ, ਜਾਣਤ ਹੀ ਔਗਣ ਕਰੇ, ਮਤ ਨੂੰ ਪਤਾ ਵੀ ਔਗਣ ਹੈ। ਹਾਲਾਂਕਿ ਉਹ ਕਈ ਥਾਵਾਂ ਤੇ ਦੇਖੋ ਕਿੰਨੀ ਅਗਿਆਨਤਾ, ਦਾਰੂ ਦੀ ਬੋਤਲ ਤੇ ਇੰਡੀਆ ਚ ਲਿਖਿਆ ਹੁੰਦਾ ਸਰੀਰ ਕੇ ਲਈ ਹਾਨੀਕਾਰਕ ਹੈ, ਤੇ ਕਈ ਸੋਚਣਾ ਵੀ ਹੱਥ ਦੀਵਾ ਪੜਿਆ ਬੰਦਾ ਪੀ ਜਾਂਦਾ ਨਾਲੇ ਅੱਖਰ ਸਾਹਮਣੇ ਲਿਖੇ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੁਵੇ ਪਰੇ, ਹੱਥ ਚ ਦੀਵਾ ਪਕੜਿਆ ਤੇ ਖੂਹ ਛਾਲਾ ਮਾਰੀ ਜਾਣੈ, ਤੂੰ ਦਾਅਵੇ ਕਰਨਾ ਗੁਰਮਤ ਦੇ ਤੇ ਅੰਦਰ ਤੇਰੀ ਦੁਰਮਤ ਬੜੀ ਹੋਈ ਹੈ। ਹਜ਼ੂਰ ਕਹਿੰਦੇ ਨੇ ਅਚਲ ਮਤ ਡੋਲੇ ਨਾ, ਮੈਂ ਸਿਰਫ ਇੱਕ ਦੋ ਬੇਨਤੀਆਂ ਹੋਰ ਕਰ ਦੇਣਾ, ਅਚਲ ਮਤ ਗੁਰੂ ਦੇ ਸ਼ਬਦ ਨਾਲ ਆਉਣੀ ਹੈ, ਕਿਉਂਕਿ ਜਦੋਂ ਕੋਈ ਸ਼ਬਦ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਪਰਮਾਤਮਾ ਆਪ ਅਚਲ ਹੈ ਤੇ ਜਿਹੜਾ ਉਹਦੇ ਸ਼ਬਦ ਨਾਲ ਜੁੜੇਗਾ ਉਹ ਚਲਾਏ ਮਾਨ ਨਹੀਂ, ਉਹ ਵੀ ਅਚਲ ਹੋ ਜਾਂਦਾ ਹੈ। ਜਿਹੜੇ ਮਹਾਂਪੁਰਖ ਜੁੜੇ ਬਾਣੀ ਵਿੱਚ ਉਹਨਾਂ ਕਿਹਾ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ ਐਰਨ ਮਤ, ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਈ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਉਹਨਾਂ ਦੀ ਅਡੋਲ ਮਤ ਨੇ ਕਿਹਾ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਮਹਾਰਾਜ ਕਹਿੰਦੇ ਨੇ ਜੇ ਜੀਵਨ ਘੜਨਾ ਹੀ ਪਹਿਲਾਂ ਇੰਦਰੀਆਂ ਤੇ ਕਾਬੂ ਪਾ, ਦੂਜਾ ਫਿਰ ਧੀਰਜਵਾਨ ਧੀਰਾ ਬਣ, ਤੀਜਾ ਇੱਕ ਕੰਮ ਕਰ ਤੂੰ ਮਤ ਨੂੰ ਐਰਨ ਬਣਾ, ਕਿਉਂਕਿ ਇਹਦੇ ਉੱਤੇ ਮਨ ਘੜਿਆ ਜਾਣਾ, ਇਹਦੇ ਉੱਤੇ ਜ਼ਿੰਦਗੀ ਘੜੀ ਜਾਣੀ, ਐਰਨ ਮਤ। ਤੇ ਫਿਰ ਜਿਸ ਕੋਲ ਅਚਲ ਮਾਤੇ ਉਹਦੇ ਚੁਗਰਦੇ ਬਹੁਤ ਕੁਛ ਹੁੰਦਾ ਪਰ ਉਹ ਡੋਲ। ਸਿਰਫ ਦੋ ਸਿੱਖਾਂ ਦੀ ਮੈਂ ਉਦਾਹਰਨ ਦੇ ਕੇ ਸਮਾਪਤੀ ਕਰਨਾ। ਗੜ੍ਹ ਸ਼ੰਕਰ ਦਾ ਭਾਈ ਤਿਲਕੂਏ, ਪੂਰੇ ਦਾ ਪੂਰਾ ਇਲਾਕਾ ਪਲਟ ਗਿਆ, ਜੋਗੀ ਨੇ ਕਹਿ ਦਿੱਤਾ ਮੈਨੂੰ ਸ਼ਿਵਜੀ ਦੇ ਦਰਸ਼ਨ ਹੋਏ ਨੇ, ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਸਵਰਗ ਚ ਇੰਨੇ ਦਿਨ ਮਿਲਣਗੇ, ਕਹਿ ਦਿੱਤਾ ਨਾ, ਸਾਰਾ ਇਲਾਕਾ ਗਿਆ। ਉਹਨੇ ਕਿਹਾ ਕੋਈ ਰਿਆ ਤੇ ਨਹੀਂ ਮੇਰੇ ਦਰਸ਼ਨਾਂ ਤੋਂ ਵਾਂਝਾ, ਸਾਰੇ ਗਏ ਵੀ ਵਾਕਈ ਸਵਰਗ ਦੀਆਂ ਟਿਕਟਾਂ ਮਿਲਣਗੀਆਂ। ਉਹ ਇੱਕੋ ਬੈਠਾ ਆਪਣੇ ਘਰ ਚ ਕਿਰਤ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਉਹਨਾਂ ਕਿਹਾ ਤਿਲਕੂ ਨਹੀਂ ਆਇਆ। ਉਹ ਕਹਿੰਦਾ ਉਹਨੂੰ ਸੱਦੋ, ਉਹ ਕਿਉਂ ਵਾਂਝਾ ਰਹਿ ਗਿਆ, ਉਹ ਨਹੀਂ ਆਏ। ਜਦੋਂ ਸੱਦਣ ਗਿਆ ਉਹਨਾਂ ਕਿਹਾ ਮੇਰਾ ਰਸਤਾ ਹੀ ਕੋਈ ਨੀ ਸਵਰਗ ਦਾ, ਮੈਂ ਤੇ ਜਾਣੇ ਨੀ ਉੱਧਰ। ਤੁਸੀਂ ਜਿੱਧਰ ਤੁਸੀਂ ਕਹਿ ਰਹੇ ਹੋ, ਸੰਤਨ ਦੋ ਰਾਧੇ ਦੋਵੇਂ ਰੱਦ ਕਰ ਦਿੱਤੇ। ਉਹ ਕਹਿਣ ਲੱਗੇ ਵੀ ਉਹ ਤਾਂ ਨਹੀਂ ਆਉਂਦਾ, ਜਿਹੜਾ ਜੋਗੀ ਸੀ ਨਾ ਉਹ ਆਪ ਚੱਲ ਕੇ ਗਿਆ। ਜਦੋਂ ਭਾਈ ਤਿਲਕੂ ਨੂੰ ਪਤਾ ਲੱਗਾ, ਅੰਦਰੋਂ ਕੁੰਡੀ ਲਾ ਲਈ, ਉਹ ਕਹਿੰਦਾ ਬੂਹਾ ਖੋਲ, ਲੋਕ ਮੇਰੇ ਕੋਲ ਚੱਲ ਕੇ ਆਉਂਦੇ ਨੇ, ਮੈਂ ਤੇਰੇ ਕੋਲ ਚੱਲ ਕੇ ਆਇਆ। ਉਹ ਕਹਿਣ ਲੱਗੇ ਮੈਂ ਤੇਰਾ ਮੂੰਹ ਹੀ ਨਹੀਂ ਵੇਖਣਾ ਚਾਹੁੰਦਾ, ਮੈਂ ਸਵਰਗ ਨਹੀਂ ਜਾਣਾ। ਉਹਨੇ ਕਿਹਾ ਦੋਗੀ ਸਾਰੇ ਲੋਕੀ ਮੇਰੇ ਪਿੱਛੇ। ਉਹਨੇ ਗੱਲ ਕੀ ਕਹਿੰਦਾ, ਚੇਤੇ ਰੱਖੀ ਹਰਨ ਸਾਰੇ ਇਕੱਠੇ ਦੌੜਦੇ ਨੇ, ਪਰ ਜਿਹੜਾ ਹਰਨ ਕਸਤੂਰਿਆ ਜਾਏ ਉਹ ਕਦੀ ਡਾਰ ਚ ਨਹੀਂ ਦੌੜਦਾ ਹੁੰਦਾ, ਕਸਤੂਰੇ ਕਰਨ ਦੀ ਨਿਸ਼ਾਨੀ ਹੈ। ਉਹ ਵੱਖ ਰਹਿਣਾ ਸ਼ੁਰੂ ਕਰ ਦਿੰਦਾ। ਉਹਨੇ ਕਿਹਾ ਫਿਰ ਮੇਰੇ ਬਾਰੇ ਤੇਰਾ ਕੀ ਖਿਆਲ? ਉਹ ਕਹਿੰਦਾ ਮੇਰਾ ਤੇਰੇ ਬਾਰੇ ਕੀ ਖਿਆਲ, ਤੇਰਾ ਰਾਹ ਤੇ ਮੇਰਾ ਰਾਹ ਵੱਖਰਾ। ਉਹਨੇ ਅਖੀਰ ਤੇ ਨਾ ਬੂਵੇ ਤੇ ਖਲੋ ਕੇ ਇੱਕ ਸ਼ਬਦ ਕਿਹਾ, ਕਹਿੰਦਾ ਜਿਸ ਗੁਰੂ ਨੇ ਤੈਨੂੰ ਮੱਤ ਦਿੱਤੀ ਏ ਉਸ ਗੁਰੂ ਦਾ ਤੈਨੂੰ ਵਾਸਤੇ ਮੈਨੂੰ ਇੱਕ ਵਾਰੀ ਆਪਣੇ ਦਰਸ਼ਨ ਦਿਖਾ ਦੇ, ਮੈਂ ਤੈਨੂੰ ਦੇਖਣਾ। ਐਰਨ ਮੱਤ ਸਿਰਫ ਇਹ ਸ਼ਬਦ ਨੇ, ਇਹ ਤਾਂ ਅਸੀਂ ਵੀ ਕੇਵਲ ਦਰਸ਼ਨ ਨੂੰ ਲੈ ਕੇ ਆਏ ਗੁਰੂ ਜੀ ਦੇ ਚਰਨਾਂ ਚ। ਸੱਚੀ ਮੁੱਚੀ ਉਸ ਬੰਦੇ ਨੂੰ ਸਿੱਖੀ ਦੇ ਦਾਨ ਮਿਲਿਆ, ਅਡੋਲ ਮੱਤ। ਠੀਕ ਹੈ ਕਿ ਵਕਤ ਦੀਆਂ ਹਨੇਰੀਆਂ ਆਉਂਦੀਆਂ ਨੇ। ਦੂਜਾ ਮੈਨੂੰ ਉਹ ਦਿਨ ਚੇਤੇ ਆਉਂਦਾ ਹੈ, ਦਿੱਲੀ ਦੀ ਧਰਤੀ, ਵਿਆਹ ਹੀ ਹੈ ਜੇ ਥੋੜੇ ਦਿਨ ਵਿਆਹ ਨੂੰ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ ਨਾਲ ਪਕੜਿਆ ਗਿਆ। ਪਤਾ ਲੱਗ ਗਿਆ ਮਾਈ ਨੂੰ ਮੇਰੇ ਪੁੱਤਰ ਨੇ ਕਤਲ ਹੋ ਜਾਣਾ। ਮੈਂ ਐਰਨ ਮੱਤ ਦੇ ਜਿੱਥੇ ਆਪਾਂ ਅੰਦਰੂਨੀ ਅਰਥ ਨੇ ਇੱਥੇ ਪ੍ਰੈਕਟੀਕਲ ਕਰਨੇ ਪੈਣਗੇ, ਜਿਨ੍ਹਾਂ ਦੀ ਅਡੋਲ ਸੀ। ਉਹ ਪਹੁੰਚ ਗਈ, ਕਹਿਣ ਲੱਗੀ ਮੇਰਾ ਪੁੱਤਰ ਸਿੱਖ ਨਹੀਂ। ਉਹ ਹੱਸੇ, ਕਹਿਣ ਲੱਗੇ ਚਲੋ ਘੱਟੋ ਘੱਟ ਇੱਕ ਮਿਸਾਲ ਤਾਂ ਮਿਲੀ, ਕੋਈ ਕਹਿਣ ਲੱਗ ਪਿਆ ਮੇਰਾ ਪੁੱਤਰ ਸਿੱਖ ਨੇ। ਉਸ ਨੌਜਵਾਨ ਦੇ ਤੇੜ ਕਸ਼ਹਿਰਾ ਸੀ ਬਸਤਰ ਲਵਾਏ। ਖਾਫੀ ਖਾਨ ਲਿਖਦਾ, ਮੈਂ ਅੱਖਾਂ ਨਾਲ ਦੇਖਿਆ ਤਲਵਾਰ ਤਿੱਖੀ ਹੁੰਦੀ ਪਈ ਮਾਰਨ ਲਈ। ਇੱਕੋ ਦਮ ਜਲਾਦ ਨੇ ਕਿਹਾ ਖੁਸ਼ਕਿਸਮਤ ਨਿਕਲ ਜਾ ਤਲਵਾਰ ਥੱਲੇ। ਉਹਨੇ ਕਿਹਾ ਕਿਉਂ? ਕਹਿੰਦਾ ਤੇ ਉਹ ਦੇਖ ਤੇਰੀ ਮਾਂ, ਆਖਰ ਮਮਤਾ ਹੁੰਦੀ ਹੈ। ਕਹਿਣ ਲੱਗਾ ਉਹ ਤੇਰੀ ਮਾਂ ਕਹਿ ਰਹੀ ਹੈ ਤੂੰ ਸਿੱਖ ਨਹੀਂ। ਉਹਨੇ ਕਿਹਾ ਕਿੱਧਰ? ਮਾਂ ਵੱਲ ਦੇਖ ਕੇ ਕਹਿੰਦਾ ਝੂਠ ਬੋਲਦੀ ਏ, ਮੇਰੀ ਮਾਂ ਏ ਮੇਰੀ ਮਾਂ ਹੀ ਨਹੀਂ, ਮੇਰੀ ਮਾਂ ਦਾ ਨਾਂ ਤਾਂ ਸਾਹਿਬ ਕੌਰ ਹੈ। ਉਹਨਾਂ ਕਿਹਾ ਸਾਹਮਣੇ ਮੌਤ। ਉਹ ਕਹਿੰਦਾ ਅਸਲੀਅਤ ਏ, ਦੇਰੀ ਨਾ ਕਰ, ਮੇਰੀ ਵਾਰੀ ਕਿਸੇ ਹੋਰ ਨੂੰ ਨਾ ਦੇਈ, ਕਿਉਂਕਿ ਮੇਰਾ ਮੌਕਾ ਬਣਿਆ ਮੈਨੂੰ ਕਲਗੀ ਵਾਲੇ ਦੇ ਚਰਨਾਂ ਵਿੱਚ ਪਹੁੰਚਣ ਦੇ। ਕੀ ਇਹ ਐਰਨ ਮੱਤ ਨਹੀਂ? ਗੁਰਮੁਖੋ ਅਸਲੀਅਤ ਇਹ ਜੇ ਕਿ ਇਸ 38ਵੀਂ ਪੌੜੀ ਨੂੰ ਜੇ ਕਿਤੇ ਚੰਗੀ ਤਰ੍ਹਾਂ ਵਾਚ ਲਈਏ ਤੇ ਸਾਰੀ ਰਹਿਤ ਸਾਰਾ ਜੀਵਨ ਇਸ ਪੌੜੀ ਵਿੱਚ ਆ ਜਾਂਦਾ। ਮਹਾਰਾਜ ਜੀ ਨੇ ਕਿਹਾ ਮੱਤ ਐਰਨ ਦੀ ਤਰ੍ਹਾਂ ਅਡੋਲ ਬਣਾ ਦੇ। ਤੇ ਅਡੋਲ ਮੈਂ ਅਰਜ਼ ਕੀਤੀ ਸ਼ਬਦ ਨਾਲ, ਬਾਣੀ ਨਾਲ ਤੇ ਸਿਮਰਨ ਨਾਲ। ਇਸ ਦੇ ਅਗਲੇ ਵਿਸ਼ੇ ਨੂੰ ਨਾਲ ਹੀ ਅਸੀਂ ਤੋਰਾਂਗੇ, ਵੇਦ ਹਥਿਆਰ, ਗਿਆਨ ਦਾ ਹਥੌੜਾ। ਉਹ ਗਿਆਨ ਕਿਹੜਾ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਤੱਤ ਗਿਆਨ ਦੀ ਗੱਲ ਕੀਤੀ ਹੈ, ਬਸ ਹੀ ਨਹੀਂ, ਜੋ ਰੁਖਾਨੀਅਤ ਦਾ ਗਿਆਨ ਹੈ, ਸ਼ਬਦ ਦਾ ਗਿਆਨ ਹੈ। ਕਿਉਂਕਿ ਕਈ ਵਾਰੀ ਲੱਗਦਾ ਵੀ ਹਥੌੜੇ ਦੀ ਗੱਲ ਕੀਤੀ ਡਰ ਲੱਗੇਗਾ, ਇਹ ਤਾਂ ਮਾਰ। ਚੇਤੇ ਰੱਖਿਓ ਜਦੋਂ ਵੀ ਕੋਈ ਜ਼ਿੰਦਗੀ ਤੇ ਪਹੁੰਚਿਆ ਦੁੱਖ ਪਰਮਾਤਮਾ ਦੀ ਉਹ ਦਿੱਤੀ ਹੋਈ ਦਾਤ ਹੈ ਜਿਹੜੀ ਕਿਸੇ ਟਿਕਾਣੇ ਤੇ ਲੈ ਜਾਂਦੀ ਹੈ। ਆਪਾਂ ਕਹਾਂਗੇ ਵੀ ਦੁੱਖ ਨੂੰ ਦਾਤ ਕਹਿ ਦਿੱਤਾ, ਸੱਚਾਈ ਹੈ। ਆ ਨਿਆਣੇ ਨੇ ਇੱਥੇ ਜਿਹੜੇ ਜੰਮੇ ਆ ਤੇ ਬਜ਼ੁਰਗ ਆਇਆ, ਉੱਥੋਂ ਮੈਂ ਸਿਰਫ ਇਹ ਵਿਸ਼ਾ ਪ੍ਰਕਰਨ ਬੰਦ ਕਰਦਾ। ਉਹ ਇਹਨਾਂ ਨੂੰ ਤੁਸੀਂ ਕਲਪਦੇ ਰਹੋ, ਸਿਰ ਦੀਆਂ ਠੇਕਰੀਆਂ ਭਾਂਦੇ ਰਹੋ, ਅਸੀਂ ਆਹ ਕੀਤਾ ਆਹ ਕੀਤਾ। ਉਹ ਕਹਿੰਦੇ ਤੁਸੀਂ ਕੀਤਾ ਸਾਡੇ ਲਈ ਤਾਂ ਕੁਝ ਨਹੀਂ ਨਾ, ਪਰ ਜੇ ਕਿਤੇ ਪਤਾ ਲੱਗੇ 8 ਘੰਟੇ ਕਮਾ ਕੇ ਤੇ ਸ਼ਾਮ ਨੂੰ ਰੋਟੀ ਵੀ ਖੁਦ ਪਕਾਉਣੀ, ਫਿਰ ਸਮਝ ਪੈਗੀ ਦੁੱਖ ਦੀ ਕੀਮਤ ਕੀ ਹੈ। ਸੋਨੇ ਦਾ ਚਿਮਚਾ ਜੰਮਦੇ ਦੇ ਮੂੰਹ ਚ ਪੈ ਜਾਏ ਉਹਨੂੰ ਕੀ ਪਤਾ ਹੈ ਕਿ ਦਿਹਾੜੀ ਕਮਾ ਕੇ ਮਿੱਟੀ ਦਾ ਬਰਤਨ ਕਿਵੇਂ ਖਰੀਦੀਦਾ ਹੈ। ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। 3 ਗੱਲਾਂ ਹਜ਼ੂਰ ਦੀਆਂ ਕਿ ਜੱਤ ਪਹਾਰਾ, ਇੰਦਰੀਆਂ ਨੂੰ ਰੋਕੀਏ, ਧੀਰਜ ਰੱਖੀਏ, ਕਾਹਲੇ ਨਹੀਂ, ਧੀਰੇ ਸੁਨਿਆਰ, ਐਰਨ ਮੱਤ, ਅਡੋਲ ਮੱਤ, ਐਰਨ ਵਾਲੀ। ਕੱਲ ਨੂੰ ਅੱਗੇ ਵਾਚਾਂਗੇ ਕਿ ਹਥਿਆਰ ਹਥੌੜਾ ਉਹ ਗਿਆਨ ਦਾ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।